ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਤਿਆਉ ਹਿਰਦੇ ਤਿਆਉ ਸ੍ਰੀ ਗੁਰੂ ਰਾਮਦਾਸ ਗੁਣ ਗਾਉ ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰ ਕ੍ਰਿਸ਼ਨ ਮਨਾਏ ਬੋਰੀ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸਮੇ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਧੋਂ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਖਾਨ ਬਖਾਨ ਤਾ ਬੈਨ ਜੈ ਰਾਮ ਕਹਿ ਨਾ ਕਿਉ ਜੈ ਬਿਦ ਬਦ ਹੈ ਬਦਨ ਸੋ ਬਿਦ ਧਨ ਤਿਨੇ ਦਿਉ
ਖੈਨ ਸ਼ਾਹੇ ਹਰ ਦੁਆਲਮ ਸਾਹਿਬ ਇਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਸੰਧਿਆ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ ਆਪ ਜੀ ਨੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਸਿੱਖ ਜਗਤ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਮਹਿੰਦਰਜੀਤ ਸਿੰਘ ਜੀ ਦਿੱਲੀ ਵਾਲੇ ਉਨ੍ਹਾਂ ਪਾਸੋਂ ਸਰਵਣ ਕੀਤਾ ਹੈ। ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਆਪਾਂ ਗੁਰਮਤ ਵਿਚਾਰਾਂ ਦੀ ਸਾਂਝ ਕਰੀ ਜੋ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਚੱਲ ਰਹੀ ਹੈ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਜਿਹਦੇ ਰਚਨਹਾਰ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਇਹ ਮਹਾਨ ਖਜ਼ਾਨਾ ਸਾਨੂੰ ਬਖਸ਼ਿਸ਼ ਕੀਤਾ ਹੈ। ਗੁਰੂ ਸਵਾਰਿਓ, ਆਪਾਂ ਕੱਲ ਜੋ ਪ੍ਰਸੰਗ ਵਿਚਾਰ ਰਹੇ ਸੀ ਕਿ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਕਬਰਸਤਾਨ ਵਿੱਚ ਬੈਠੇ ਨੇ, ਮੁੱਲਾਂ ਨੂੰ ਭੇਜਿਆ ਲਾਲਾ ਦੌਲਤ ਖਾਂ ਲੋਧੀ ਨੇ, ਨਵਾਬ ਦੌਲਤ ਖਾਂ ਲੋਧੀ ਨੇ ਭੇਜਿਆ ਕਿ ਜਾਓ ਨਾਨਕ ਜੀ ਦੀ ਖਬਰ ਲੈ ਕੇ ਆਓ। ਜੇ ਕੋਈ ਸੱਚਮੁੱਚ ਉਹਨਾਂ ਦੇ ਅੰਦਰ ਕੋਈ ਭੂਤ ਹੈ ਤੇ ਤੁਸੀਂ ਝਾੜਾ ਕਰਕੇ ਉਹਦਾ ਫਾਂਡਾ ਕਰਕੇ ਤੇ ਉਸ ਭੂਤ ਨੂੰ ਵਸ ਵਿੱਚ ਕਰੋ, ਉਹਨਾਂ ਨੂੰ ਰਾਜ਼ੀ ਕਰੋ। ਉਸ ਨੇ ਜਦੋਂ ਗਏ ਤੇ ਬਹੁਤ ਸਾਰੇ ਲੋਕ ਜਿਹੜੇ ਨੇ ਸ਼ਹਿਰ ਦੇ, ਜਿੱਦਾਂ ਜਿੱਦਾਂ ਕਿਸੇ ਨੂੰ ਪਤਾ ਲੱਗਾ ਉਹ ਵੀ ਦੌੜ ਕੇ ਪਹੁੰਚੇ। ਕਈ ਤਮਾਸ਼ਬੀਨ ਵਿੱਚ ਤਮਾਸ਼ਾ ਵੇਖਣ ਵਾਲੇ ਕਿ ਚਲੋ ਵੇਖਦੇ ਹਾਂ ਵੀ ਕੀ ਕਰਦਾ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਸਮਾਧੀ ਲੀਨ ਬੈਠੇ ਨੇ। ਉਸ ਮੁੱਲਾਂ ਨੇ ਇੱਕ ਪਲੀਤੇ ਨੂੰ ਅੱਗ ਲਾ ਕੇ ਬਹੁਤ ਸਾਰਾ ਧੂੰਆਂ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਸਕਾ ਦੇ ਕੋਲ ਕਰਕੇ ਉਹਨਾਂ ਦੀ ਸਮਾਧੀ ਨੂੰ ਖੋਲਿਆ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇਤਰ ਬੰਦ ਨੇ, ਪਰ ਉਹ ਸਾਰਾ ਸਮਝ ਗਏ ਕਿ ਇਹ ਕੀ ਹੋ ਰਿਹਾ ਔਰ ਕਿਉਂ ਕੀਤਾ ਜਾ ਰਿਹਾ। ਪਾਤਸ਼ਾਹ ਜੀ ਕਹਿੰਦੇ ਨੇ ਤਰਕਾਰ ਹੈ ਐਸੇ ਲੋਕਾਂ ਦੇ, ਉਹਨਾਂ ਬਾਣੀ ਉਚਾਰਨ ਕੀਤੀ ਕਿ ਜਿਹੜੇ ਰੱਬ ਦਾ ਨਾਂ ਤਵੀਜ਼ਾਂ ਤੇ ਲਿਖ ਲਿਖ ਕੇ ਤੇ ਵੇਚਦੇ ਫਿਰਦੇ, ਉਹਨਾਂ ਦੇ ਤਰਕਾਰ ਹੈ। ਪਾਤਸ਼ਾਹ ਜੀ ਨੇ ਉਹਦੀ ਖੋਟੀ ਮਤ ਜਿਹੜੀ ਸੀ ਨਾ ਉਹਨੂੰ ਸਮਤ ਵਿੱਚ ਬਦਲਿਆ ਤੇ ਸਤਿਗੁਰੂ ਜੀ ਉਹਦੇ ਤੇ ਦਇਆ ਦ੍ਰਿਸ਼ਟੀ ਕਰਦੇ ਨੇ। ਉਸ ਮੌਲਵੀ ਨੂੰ ਵੀ ਸੋਝੀ ਆ ਗਈ ਔਰ ਆਖਿਰਕਾਰ ਉਸ ਨੇ ਚਰਨ ਸਪਰਸ਼ ਕੀਤੇ ਨੇ ਦੌਲਤ ਖਾਂ ਲੋਧੀ ਦੇ ਕੋਲ ਜਾ ਕੇ ਤੇ ਕਹਿਣ ਲੱਗਾ ਕਿ ਉਹ ਪੀਰਾਂ ਦੇ ਪੀਰ ਨੇ, ਉਹਨਾਂ ਵਰਗਾ ਸੁਜਾਨ ਦੁਨੀਆਂ ਤੇ ਹੋਰ ਕੋਈ ਨਹੀਂ। ਗੁਰੂ ਸਵਾਰਿਓ, ਪਾਤਸ਼ਾਹ ਜੀ ਦੀ ਕੁਝ ਮਾਇਆ ਜਿਹੜੀ ਹੈ ਨਾ ਉਹ ਦੌਲਤ ਖਾਂ ਲੋਧੀ ਦੇ ਕੋਲ ਹੈ 760 ਰੁਪਏ। ਪਿਤਾ ਮੂਲ ਚੰਦ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਸਹੁਰਾ ਸਾਹਿਬ ਉਹ ਜਾ ਕੇ ਪੁਕਾਰ ਕਰਦੇ ਨੇ ਕਿ ਇਹ ਮਾਇਆ ਜਿਹੜੀ ਹੈ ਨਾ ਇਹ ਨਾਨਕ ਦੀ ਪਤਨੀ ਮਾਤਾ ਸੁਲੱਖਣੀ ਔਰ ਉਹਨਾਂ ਦੇ ਬੱਚੇ ਨੂੰ ਦਿੱਤੀ ਜਾਵੇ। ਇਸੇ ਸਬੰਧ ਵਿੱਚ ਹੀ ਵਿਚਾਰ ਇਹ ਕੀਤੀ ਗਈ ਹੈ ਕਿ ਭਾਈਆ ਜੈ ਰਾਮ ਜੀ ਨੂੰ ਬੁਲਾਓ ਤੇ ਉਹਨਾਂ ਨੂੰ ਪੁੱਛ ਲਓ ਕਿ ਇਸ ਮਾਇਆ ਦਾ ਕੀ ਕਰਨ। ਹੁਣ ਭਾਈਆ ਜੈ ਰਾਮ ਜੀ ਆਏ ਨੇ ਤੇ ਉਹਨਾਂ ਨੂੰ ਪੁੱਛਦੇ ਨੇ ਕਿ ਤੁਸੀਂ ਦੱਸੋ, ਤੇ ਭਾਈਆ ਜੈ ਰਾਮ ਜੀ ਕੁਝ ਨਹੀਂ ਬੋਲਦੇ ਸਗੋਂ ਅੱਗੋਂ ਚੁੱਪ ਕਰਕੇ ਬੈਠੇ ਨੇ। ਇੱਥੋਂ ਅੱਜ ਪ੍ਰਸੰਗ ਜਿਹੜਾ ਉਹ ਪ੍ਰਾਰੰਭ ਹੁੰਦਾ। ਬੜੇ ਹੀ ਪਿਆਰ ਦੇ ਨਾਲ ਸਰਵਣ ਕਰੀਏ, ਇੱਕ ਵਾਰੀ ਸਾਰੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਉਚਾਰਨ ਕਰੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਖਾਨ ਮਖਾਨਤ ਬੈਨ ਜੈ ਰਾਮ ਕਹਿ ਨਾ ਕਿਉ।
ਦੌਲਤ ਖਾਂ ਲੋਧੀ ਕਹਿੰਦਾ ਭਾਈਆ ਜੈ ਰਾਮ ਜੀ ਨੂੰ ਕਿ ਤੁਸੀਂ ਕਹਿੰਦੇ ਕਿਉਂ ਨੇ, ਕੁਛ ਬੋਲਦੇ ਕਿਉਂ ਨੇ, ਕਿਉਂਕਿ ਉਹਨਾਂ ਨੂੰ ਪੁੱਛਿਆ ਗਿਆ ਕਿ ਦੱਸੋ ਇਸ ਮਾਇਆ ਦਾ ਕੀ ਕਰੀਏ। ਤੇ ਭਾਈਆ ਜੈ ਰਾਮ ਜੀ ਕੁਝ ਨਹੀਂ ਬੋਲ ਰਹੇ, ਉਹ ਚੁੱਪ ਕਰਕੇ ਬੈਠੇ ਹਨ।
ਜੇ ਬਿਦ ਬਦ ਹੈ ਬਦਨ ਸੋ ਬਿਦ ਤਨ ਤਨਹਿ ਦਿਓ।
ਔਰ ਕਹਿੰਦੇ ਨੇ ਕਿ ਜਿਸ ਤਰ੍ਹਾਂ ਤੁਸੀਂ ਆਪਣੇ ਮੁੱਖ ਤੋਂ ਕਹੋਗੇ ਨਾ ਉਸੇ ਤਰ੍ਹਾਂ ਹੀ ਇਹ ਧਨ ਜਿਹੜਾ ਇਹ ਦੇ ਦਿੱਤਾ ਜਾਵੇਗਾ।
ਧਨ ਦਾ ਜਿਸ ਸਦਨ ਨਾ ਧਰੋ ਧਰਮ ਨੈਦਾ ਨਾ ਨਹੀਂ।
ਔਰ ਕਹਿਣ ਲੱਗੇ ਕਿ ਇਹ ਜਿਹੜਾ ਪੈਸਾ ਨਾ, ਨਵਾਬ ਦੌਲਤ ਖਾਂ ਲੋਧੀ ਕਹਿੰਦੇ ਨੇ ਮੈਂ ਆਪਣੇ ਘਰ ਵਿੱਚ ਕਿਉਂ ਨਹੀਂ ਰੱਖਣਾ, ਕਿਉਂਕਿ ਮੈਂ ਆਪਣਾ ਧਰਮ ਜਿਹੜਾ ਉਹ ਨਹੀਂ ਹਾਰਨਾ, ਇਸ ਕਰਕੇ ਇਹ ਧਰਮ ਦਾ ਪੈਸਾ। ਗੁਰੂ ਨਾਨਕ ਨੇ ਕਿਹਾ ਸੀ ਕਿ ਇਹ ਪੈਸਾ ਖੁਦਾ ਦੇ ਥਾਂ ਰੱਬ ਦੇ ਖਜ਼ਾਨੇ ਵਿੱਚ ਇੱਥੇ ਰੱਖ ਦਿਓ, ਔਰ ਜਦੋਂ ਕੋਈ ਲੋੜਵੰਦ ਫਕੀਰ ਆਉਣਗੇ ਤੇ ਉਹਨਾਂ ਦੇ ਵਿੱਚ ਇਹ ਪੈਸਾ ਜਿਹੜਾ ਵੰਡ ਦਿਓ। ਤੇ ਇਸ ਕਰਕੇ ਉਹ ਕਹਿੰਦੇ ਨੇ ਕਿ ਮੈਂ ਇਹ ਪੈਸਾ ਜਿਹੜਾ ਇਹ ਆਪਣੇ ਘਰ ਨਹੀਂ ਰੱਖਣਾ, ਮੈਂ ਆਪਣਾ ਧਰਮ ਨਹੀਂ ਹਾਰਨਾ ਹੈ।
ਓ ਬੋਜਨਾ ਤੁਜਕੋ ਕੀਨਾ ਸਮਝ ਭਨਿਆ ਸਹੇ।
ਔਰ ਕਹਿੰਦੇ ਨੇ ਕਿ ਤੁਹਾਨੂੰ ਇਹ ਪੁੱਛਣ ਵਾਸਤੇ ਇੱਥੇ ਬੁਲਾਇਆ ਹੈ ਕਿ ਇਹ ਸਮਝ ਕੇ ਕਿ ਤੂੰ ਠੀਕ ਦੱਸੇਗਾ। ਭਾਈ ਅਜੈ ਰਾਮ ਜੀ ਨੂੰ ਕਹਿੰਦੇ ਨੇ ਕਿ ਤੁਹਾਨੂੰ ਇਸ ਕਰਕੇ ਇੱਥੇ ਬੁਲਾਇਆ ਗਿਆ ਕਿ ਤੁਸੀਂ ਦੱਸੋ ਕਿ ਇਸ ਪੈਸੇ ਦਾ ਕੀ ਕਰੀਏ, ਤੁਸੀਂ ਠੀਕ ਸਾਨੂੰ ਸਲਾਹ ਦੇ ਸਕਦੇ ਹੋ।
ਸੁਣੋ ਖਾਨ ਜੇ ਕਾਨ ਜੋ ਨਜਮਾਨ ਠਾਨਿਆ।
ਔਰ ਕਹਿਣ ਲੱਗੇ ਕਿ ਜੇ ਤੁਸੀਂ ਇਹ ਮਨ ਵਿੱਚ ਠਾਨੀਏ ਨਾ ਤੇ ਹੇ ਖਾਨ ਜੀ ਮੇਰੀ ਗੱਲ ਨੂੰ ਬੜੇ ਧਿਆਨ ਦੇ ਨਾਲ ਸਰਵਣ ਕਰੋ।
ਤਿਸ ਵੈਦਾ ਕਰੀਏ ਦਰਬ ਆਪ ਬੁੱਧਵਾਨਿਆ।
ਔਰ ਕਹਿਣ ਲੱਗੇ ਕਿ ਉਸ ਵਿਧੀ ਅਨੁਸਾਰ ਧਨ ਦਾ ਨਿਪਟਾਰਾ ਕਰੋ, ਆਪ ਬੜੇ ਹੀ ਬੁੱਧੀਮਾਨ, ਆਪ ਬੜੇ ਸਿਆਣੇ ਹੋ।
ਕਿਦੋਂ ਹਿਰਦੇ ਸੰਦੇਹ ਦੇਣ ਕੋ ਧਾਰਿਆ।
ਔਰ ਕਹਿਣ ਲੱਗੇ ਕਿ ਤੁਹਾਡੇ ਮਨ ਵਿੱਚ ਜੇ ਕੋਈ ਸੰਸਾ ਹੈ ਤੇ ਉਹ ਆਪਾਂ ਨਾਨਕ ਨੂੰ ਪੁੱਛ ਲੈਨੇ ਆ।
ਹੋ ਹਿਓ ਨਾਨਕ ਨਿਕਟ ਤੁਮਾਰਾ ਬੂਝ ਕਰ ਕਾਰਿਆ।
ਔਰ ਉਹਨਾਂ ਨੂੰ ਆਪਾਂ ਇੱਥੇ ਬੁਲਾ ਕੇ ਤੇ ਉਹਨਾਂ ਕੋਲੋਂ ਸਾਰਾ ਜਿਹੜਾ ਪੁੱਛ ਲੈਨੇ ਆ, ਕਿਉਂਕਿ ਪੈਸੇ ਤੇ ਉਹਨਾਂ ਦੇ ਨੇ। ਉਹਨਾਂ ਨੂੰ ਬੁਲਾ ਕੇ ਪੁੱਛ ਲਓ, ਉਹ ਜਿਵੇਂ ਕਹਿਣਗੇ ਉਸ ਤਰ੍ਹਾਂ ਤੁਸੀਂ ਕਰ ਲਿਆ ਜੇ।
ਸੁਣੇ ਕਾਨ ਨੇ ਕਾਨ ਪਮਨ ਹੈ ਪਠ ਦਿਆ।
ਔਰ ਜਦੋਂ ਕਹਿੰਦੇ ਨੇ ਖਾਨ ਨੇ ਇਹ ਗੱਲ ਸੁਣੀ ਤਾਂ ਇੱਕ ਮਨੁੱਖ ਨੂੰ ਗੁਰੂ ਜੀ ਵੱਲ ਭੇਜਿਆ ਹੈ।
ਨਾਨਕ ਅਨਹਕਾਰ ਗਿਓ ਟਿਗ ਨਿਧ ਮਾਇਆ।
ਔਰ ਕਹਿੰਦੇ ਨੇ ਕਿ ਉਹ ਨਾਨਕ ਨੂੰ ਬੁਲਾ ਕੇ ਲਿਆਵੋ। ਹਕਾਰ ਦਾ ਅਰਥ ਹੁੰਦਾ ਬੁਲਾਣਾ। ਨਾਨਕ ਅਨਹਕਾਰ ਗਿਓ ਟਗ ਨਿਧ ਮਾਇਆ। ਔਰ ਕਹਿੰਦੇ ਨੇ ਕਿ ਜਿਹੜੇ ਮਾਇਆ ਕਿਰਪਾ ਦੇ ਖਜ਼ਾਨੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਹਨਾਂ ਦੇ ਕੋਲ ਉਹ ਗਿਆ ਹੈ ਔਰ ਕਹਿ ਕੇ ਤੁਹਾਨੂੰ ਖਾਨ ਨੇ ਬੁਲਾਇਆ ਹੈ।
ਵੈਸੇ ਥਾਨ ਮਸਾਨ ਨਾ ਮਾਨਮ ਕੋ ਜਹਾਂ।
ਧੰਨ ਗੁਰੂ ਨਾਨਕ ਦੇਵ ਜੀ ਉੱਥੇ ਬੈਠੇ ਨੇ ਮਸਾਣਾ ਦੇ ਵਿੱਚ ਜਿੱਥੇ ਹੋਰ ਕੋਈ ਵੀ ਮਨੁੱਖ ਨਹੀਂ ਹੈ।
ਹੋ ਜਿਸ ਕਰਨਾ ਤੇ ਨਾਸ਼ ਤਾਪ ਤਰੈ ਸੁਖ ਮਹਾ।
ਔਰ ਉਹ ਧੰਨ ਗੁਰੂ ਜੀ ਜਿਹੜੇ ਐਸੇ ਸਤਿਗੁਰੂ ਜੀ ਨੇ ਜਿਨ੍ਹਾਂ ਦੀ ਕਿਰਪਾ ਦੇ ਨਾਲ ਤਿੰਨ ਤਾਪ ਆਦਿ ਵਿਆਦ ਤੇ ਉਪਾਦ ਇਹ ਤਿੰਨੇ ਤਾਪ ਜਿਹੜੇ ਨੇ ਇਹ ਦੂਰ ਹੁੰਦੇ ਨੇ ਔਰ ਮਹਾ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਨਾਨਕ ਜੇ ਉੱਠ ਚੱਲੋ ਨਵਾਬ ਹਕਾਰ ਆਈ।
ਉਹ ਜਾ ਕੇ ਜਿਹੜਾ ਬੰਦਾ ਬੁਲਾਉਣ ਵਾਸਤੇ ਗਿਆ ਸੀ ਨਾ, ਹੁਣ ਉਹਨੇ ਜਾ ਕੇ ਉੱਥੇ ਪਹੁੰਚ ਕੇ ਤੇ ਕਹਿਣ ਲੱਗਾ ਨਾਨਕ ਜੀ ਉੱਠੋ ਮੇਰੇ ਨਾਲ ਚੱਲੋ, ਤੁਹਾਨੂੰ ਖਾਨ ਨੇ ਬੁਲਾਇਆ ਹੈ।
ਇੱਛਾ ਪੂਸ਼ਣ ਕੁਛ ਕਾ ਤੁਮੇ ਅਨੁਸਾਰ ਆਈ।
ਔਰ ਉਸਨੇ ਤੁਹਾਨੂੰ ਕੁਛ ਪੁੱਛਣਾ ਹੈ, ਇਸ ਤੁਹਾਡੇ ਅਨੁਸਾਰ ਹੀ ਉਸਨੇ ਕੁਛ ਪੁੱਛਗਿੱਛ ਕਰਨੀ ਹੈ, ਇਸ ਕਰਕੇ ਤੁਹਾਨੂੰ ਉੱਥੇ ਬੁਲਾਇਆ ਹੈ।
ਹੋ ਨਾ ਚਲੋ ਟਿਗ ਖਾਨ ਕੌਣ ਮਮ ਕਾਜ ਹੈ।
ਹੁਣ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਨਾ ਉੱਥੇ ਇਨਕਾਰ ਕਰ ਦਿੱਤਾ। ਕਹਿਣ ਲੱਗੇ ਕਿ ਮੇਰੇ ਨਾਲ ਉਹਨੂੰ ਕੀ ਕੰਮ ਹੈ, ਮੈਂ ਖਾਨ ਕੋਲ ਨਹੀਂ ਜਾਣਾ। ਭਾਵ ਮੈਂ ਹੁਣ ਦੌਲਤ ਖਾਨ ਲੋਧੀ ਕੋਲ ਕੀ ਕਰਨ ਵਾਸਤੇ ਜਾਣਾ, ਮੇਰੇ ਨਾਲ ਉਹਨੂੰ ਕਿਹੜਾ ਕੰਮ ਹੋ ਸਕਦਾ, ਮੈਂ ਉਹਦੇ ਕੋਲ ਨਹੀਂ ਜਾਵਾਂਗਾ।
ਹੋ ਬੈਸਰ ਉਦਿਆਨ ਨਾ ਮੋਦੀ ਸਾਜ ਹੈ।
ਔਰ ਕਹਿਣ ਲੱਗੇ ਕਿ ਹੋ ਬੈਸ ਰਿਓ ਉਦਿਆਨ, ਕਿ ਮੈਂ ਤੇ ਹੁਣ ਜੰਗਲ ਦੇ ਵਿੱਚ ਬੈਠਾ ਹੋਇਆ ਹਾਂ, ਅਸੀਂ ਬਣ ਵਿੱਚ ਬੈਠੇ ਹਾਂ, ਕੋਈ ਮੋਦੀ ਦਾ ਠਾਠ ਨਹੀਂ ਆ। ਭਾਵ ਕਿ ਮੈਂ ਕੋਈ ਉੱਥੇ ਕਰਿੰਦਾ ਨਹੀਂ ਆ ਮੋਦੀ ਦਾ ਕਿ ਜਿਹੜਾ ਮੈਂ ਜਾਵਾਂ, ਇਸ ਕਰਕੇ ਮੈਂ ਤੇ ਹੁਣ ਵਿਰਖਤ ਹਾਂ, ਮੈਂ ਤੇ ਜੰਗਲ ਦੇ ਵਿੱਚ ਬੈਠਾ ਹੋਇਆ ਹਾਂ।
ਮੋਰ ਅਪਮਾਨ ਨੇ ਬੈਨ ਬਖਾਨੇ ਖਾਨ ਸੋ।
ਔਰ ਕਹਿੰਦੇ ਨੇ ਕਿ ਉਹ ਜਿਹੜਾ ਮਨੁੱਖ ਸੀ ਨਾ ਉਹ ਵਾਪਸ ਮੁੜ ਗਿਆ ਤੇ ਉਹਨੇ ਹੁਣ ਜਾ ਕੇ ਤੇ ਉਸੇ ਤਰ੍ਹਾਂ ਹੀ ਖਾਨ ਨੂੰ ਦੱਸਿਆ ਹੈ।
ਨਾ ਪਾਵੇ ਪੁਰ ਪਾਏ ਰਹਿ ਉਦਿਆਨ ਸੋ।
ਕਹਿਣ ਲੱਗੇ ਕਿ ਉਹ ਕਹਿੰਦੇ ਨੇ ਕਿ ਮੈਂ ਸ਼ਹਿਰ ਚ ਪੈਰ ਨਹੀਂ ਪਾਣਾ, ਮੈਂ ਉਦਿਆਨ ਭਾਵ ਮੈਂ ਜੰਗਲ ਵਿਚ ਰਹਿ ਰਿਹਾ ਹਾਂ, ਮੈਂ ਸ਼ਹਿਰ ਵਿਚ ਨਹੀਂ ਜਾਵਾਂਗਾ।
ਐਸ ਮਨ ਨਾ ਤੁਮਾਰੀ ਜਾਨੀ ਹੈ।
ਔਰ ਇਹ ਗੱਲ ਸਮਝ ਲੈ ਖਾਨ ਨੂੰ ਕਹਿੰਦੇ ਨੇ ਕਿ ਉਹਨੇ ਤੁਹਾਡੀ ਜਿਹੜੀ ਅੱਗ ਤੁਹਾਡਾ ਹੁਕਮ ਜਿਹੜਾ ਨਾ ਨਾਨਕ ਨੇ ਨਹੀਂ ਮੰਨਿਆ, ਤੁਹਾਡੀ ਗੱਲ ਤੋਂ ਇਨਕਾਰ ਕਰ ਦਿੱਤਾ, ਤੁਹਾਡੀ ਗੱਲ ਉਸਨੇ ਨਹੀਂ ਮੰਨੀ ਹੈ।
ਓ ਜਿਉ ਭਾਵੇ ਤਿਉ ਕਰੋ ਆਪ ਤਮ ਸਿਆਣਿਐ।
ਹੁਣ ਤੁਸੀਂ ਆਪ ਜਾਣੋ, ਤੁਸੀਂ ਸਿਆਣੇ ਹੀ ਹੋ ਵੀ ਕੀ ਕਰਨਾ। ਵੀ ਨਾਨਕ ਨੇ ਤੇ ਤੁਹਾਡੇ ਸਨੇਹ ਨੂੰ ਜਿਹੜਾ ਠੁਕਰਾ ਦਿੱਤਾ, ਉਹ ਕਹਿੰਦੇ ਕਿ ਮੈਂ ਨਹੀਂ ਆਉਣਾ। ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਇਸ ਪੈਸੇ ਦਾ ਕੀ ਕਰਨਾ, ਕਿਸ ਤਰ੍ਹਾਂ ਕਰਨਾ। ਤੁਸੀਂ ਸਿਆਣੇ ਹੋ, ਆਪਣੇ ਢੰਗ ਤਰੀਕੇ ਨਾਲ ਤੁਸੀਂ ਕਰ ਲਵੋ।
ਸੁਨੇ ਕਾਨ ਨਜ ਕਾਨ ਰਸਾਨੋ ਮਨ ਕਨੋ।
ਔਰ ਹੁਣ ਇਹ ਗੱਲ ਜਿਹੜੀ ਏ, ਜਦੋਂ ਦੌਲਤ ਖਾਂ ਲੋਧੀ ਨੇ ਸੁਣੀ, ਕਿਉਂਕਿ ਜਿਹੜਾ ਬੰਦਾ ਵੇਖੋ ਪਦਵੀ ਤੇ ਬੈਠਾ ਹੁੰਦਾ ਨਾ ਜੀ, ਉਹਦੇ ਅੰਦਰ ਹਉਮੈ ਹੰਕਾਰ ਤੇ ਆ ਹੀ ਜਾਂਦਾ। ਔਰ ਪਦਵੀ ਤੇ ਬੈਠਾ ਹੋਵੇ ਬੰਦਾ ਤੇ ਮਨ ਉਹਦੀ ਕੋਈ ਗੱਲ ਨਾ ਮੰਨੇ, ਔਰ ਉਸੇ ਸ਼ਹਿਰ ਦਾ ਹੀ ਰਹਿਣ ਵਾਲਾ ਜਿਹੜਾ ਪਹਿਲਾਂ ਉਹਦੇ ਕੋਲ ਨੌਕਰੀ ਕਰਦਾ ਰਿਹਾ ਹੋਵੇ, ਉਹ ਸਾਫ ਇਨਕਾਰ ਕਰ ਦੇਵੇ ਤੇ ਇਸ ਕਰਕੇ ਅੰਦਰ ਬਹੁਤ ਉਹਦੇ ਜਿਹੜਾ ਗੁੱਸਾ ਹੈ ਉਪਜਿਆ ਹੈ।
ਮਸਕਰ ਸਾਹਿ ਸੁਮੇਰ ਭਗਨ ਚਹਿ ਮਨ ਮਨੋ।
ਔਰ ਇਸ ਤਰ੍ਹਾਂ ਗੁੱਸਾ ਕਰਕੇ ਜਿਵੇਂ ਕਿਸੇ ਮੱਛਰ ਨੇ ਨਾ ਪਹਾੜ ਦੇ ਨਾਲ ਮੱਥਾ ਲਾ ਕੇ ਤੇ ਕਵੇ ਕਿ ਮੈਂ ਤੋੜ ਦੇਣਾ, ਇਸ ਤਰ੍ਹਾਂ ਦਾ ਗੁੱਸਾ ਕਰ ਰਿਹਾ। ਇਹ ਨਹੀਂ ਸਮਝਦਾ ਕਿ ਗੁਰੂ ਨਾਨਕ ਦੇ ਪਾਤਸ਼ਾਹ ਉਹ ਤੇ ਆਪ ਖੁਦ ਖੁਦਾ ਦਾ ਰੂਪ ਨੇ, ਉਹ ਤੇ ਅੱਲਾ ਦਾ ਰੂਪ ਨੇ, ਪਰਮਾਤਮਾ ਦਾ ਰੂਪ ਨੇ, ਤੇ ਇੱਕ ਮੱਛਰ ਉੱਠ ਕੇ ਤੇ ਪਹਾੜ ਦੇ ਨਾਲ ਮੱਥਾ ਲਾਏ ਤੇ ਕੀ ਵਿਗਾੜ ਸਕਦਾ। ਪਰ ਐਸੀ ਅਵਸਥਾ ਬਣੀ ਕਿ ਇਹ ਦੌਲਤ ਖਾਂ ਲੋਧੀ ਜਿਹੜਾ ਅੰਦਰੋਂ ਬੜਾ ਗੁੱਸਾ ਕਰਕੇ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨਾਲ ਮੱਥਾ ਲਾਉਣਾ ਚਾਹੁੰਦਾ ਹੈ।
ਕਹਿ ਕੇ ਆਨੋ ਕਹੇ ਕਹੇ ਜੇ ਨਾ ਆਵਈ।
ਕਹਿਣ ਲੱਗੇ ਕਿ ਜੇ ਉਹ ਇਸ ਤਰ੍ਹਾਂ ਨਹੀਂ ਨਾ ਆਉਂਦੇ ਤੇ ਫਿਰ ਫੜ ਕੇ ਲੈ ਆਓ, ਫਿਰ ਮੈਂ ਸਿਪਾਹੀ ਆਪਣੇ ਭੇਜਾਂਗਾ, ਬੰਦੇ ਭੇਜਾਂਗਾ, ਔਰ ਉਹਨਾਂ ਨੂੰ ਫੜ ਕੇ ਲਿਆਂਦਾ ਜਾਵੇ।
ਹੋ ਜਾਓ ਅਬ ਹੈ ਸਮਝਾਵੋ ਬਹੁਰ ਪਛਤਾਵੇ।
ਔਰ ਜਾ ਕੇ ਉਹਨਾਂ ਨੂੰ ਹੁਣ ਸਮਝਾ ਦਿਓ, ਨਹੀਂ ਤੇ ਬਾਅਦ ਵਿਚ ਬੜਾ ਪਛਤਾਉਣਾ ਪਵੇਗਾ। ਇੱਕ ਵਾਰੀ ਉਹਨਾਂ ਨੂੰ ਪਿਆਰ ਨਾਲ ਸਮਝਾਓ, ਨਹੀਂ ਤੇ ਬਾਅਦ ਵਿਚ ਬੰਦੇ ਲਿਜਾ ਕੇ ਫੜ ਕੇ ਲਿਆਉਣਾ ਪਏਗਾ, ਫਿਰ ਉਹਨਾਂ ਨੂੰ ਪਛਤਾਵਾ ਲੱਗੇਗਾ, ਪਛਤਾਉਣਾ ਪਵੇਗਾ।
ਦੇਰ ਹੀਨ ਨਰ ਫੇਰ ਹੇਰ ਕਹਿ ਜਾਏ ਕੈ।
ਔਰ ਦੇਰ ਹੀਨ ਭਾਵ ਛੇਤੀ ਛੇਤੀ, ਦੇਰੀ ਵੀ ਨਹੀਂ ਕੀਤੀ ਉਸਨੇ, ਔਰ ਛੇਤੀ ਛੇਤੀ ਬੰਦਾ ਫੇਰ ਜਾ ਕੇ ਤੇ ਉਸਨੇ ਪਾਤਸ਼ਾਹ ਜੀ ਨੂੰ ਫੇਰ ਇਹ ਆਖਿਆ ਹੈ।
ਨਾਤਰ ਰਸੇ ਮਨ
ਬੇਗ ਚ,
ਦੇਰ ਹੀਨ ਨਰ ਫੇਰ ਹੋਰ ਕਹਿ ਜਾਏ ਕੈ। ਬੇਗ ਚਲੋ ਇੱਕ ਬੇਰ ਹਿਰਦੇ ਹਰ ਖਾਏ ਕੈ।
ਔਰ ਕਹਿਣ ਲੱਗੇ ਕਿ ਇੱਕ ਵਾਰੀ ਛੇਤੀ ਤੁਸੀਂ ਸਾਡੇ ਨਾਲ ਚੱਲੋ, ਮਨ ਦੇ ਵਿੱਚ ਪ੍ਰਸੰਨਤਾ ਧਾਰਨ ਕਰਕੇ ਖੁਸ਼ੀ ਖੁਸ਼ੀ ਦੇ ਨਾਲ ਇੱਕ ਵਾਰੀ ਤੁਸੀਂ ਸਾਡੇ ਨਾਲ ਚੱਲਣਾ ਕਰੋ।
ਨਾ ਤਾਂ ਰਸੇ ਮਨ ਖਾਨ ਮੰਗਾਏ ਗਹਾਏ ਕੈ।
ਔਰ ਜੇ ਨਾ ਤੁਸੀਂ ਗਏ ਤੇ ਫਿਰ ਉਹ ਕ੍ਰੋਧਿਤ ਹੋਵੇਗਾ, ਫਿਰ ਤੁਹਾਨੂੰ ਬੰਦੇ ਭੇਜ ਕੇ ਫੜਾ ਕੇ ਬੰਦਿਆਂ ਦੇ ਰਾਹੀਂ ਤੁਹਾਨੂੰ ਲਿਜਾਇਆ ਜਾਏਗਾ।
ਉਹ ਭਲੇ ਬਾਤ ਹੈ ਆਪ ਚਲੋ ਸੁਖ ਪਾਏ ਕੈ।
ਔਰ ਇਹਦੇ ਵਿੱਚ ਚੰਗੀ ਗੱਲ ਹੈ, ਕਹਿਣ ਲੱਗਾ ਕਿ ਤੁਸੀਂ ਸੁਖ ਦੇ ਨਾਲ ਖੁਸ਼ੀ ਖੁਸ਼ੀ ਸਾਡੇ ਨਾਲ ਇੱਕ ਵਾਰੀ ਚੱਲਣਾ ਕਰੋ।
ਸੁਣਿਓ ਛੋ ਨਾ ਸੁਖ ਰਾਜ ਸਹਿਜ ਮਸਤਕ ਚਲੇ।
ਔਰ ਕਹਿੰਦੇ ਨੇ ਕਿ ਜਦੋਂ ਆਪਣੇ ਕੰਨਾਂ ਦੇ ਨਾਲ ਸੁਖ ਦੇਣ ਵਾਲੇ ਸੁਖ ਰਾਜ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਸੁਣਿਆ ਤੇ ਬੜੇ ਸਹਿਜ ਦੇ ਨਾਲ ਮੇਰੇ ਪਾਤਸ਼ਾਹ ਜੀ ਮੁਸਕਰਾਉਂਦੇ ਹੋਏ ਉਹਨਾਂ ਦੇ ਨਾਲ ਚੱਲ ਪਏ ਹਨ।
ਮੰਦ ਮਤੀ ਮਨ ਮੂੜ ਦੇਨ ਤਹਿ ਮਤ ਭਲੇ।
ਇਹ ਜਿਹੜਾ ਮੰਦੀ ਮਤ ਵਾਲਾ ਤੇ ਮੂਰਖ ਹੈ ਕੌਣ? ਦੌਲਤ ਖਾਂ ਲੋਧੀ। ਤੇ ਉਸ ਨੂੰ ਕਹਿੰਦੇ ਨੇ ਭਲੀ ਮਤ ਦੇਣ ਵਾਸਤੇ ਮੇਰੇ ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਜੀ ਫਿਰ ਚੱਲੇ ਹਨ।
ਬੇਦੀ ਕੇਤ ਨਕੇਤ ਗਏ ਹੇਤੇ ਜਹੀ।
ਔਰ ਕਹਿੰਦੇ ਨੇ ਕਿ ਬੇਦੀਆਂ ਦੇ ਕੁੱਲ ਦੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਇਸ ਵੇਲੇ ਹੁਣ ਦੌਲਤ ਖਾਂ ਲੋਧੀ ਦੇ ਘਰ ਗਏ ਹਨ।
ਉਹ ਕਲ ਕਲਮਲ ਬਲ ਬਲਤ ਉਬਾਰਨ ਤਿਸ ਸਹੀ।
ਔਰ ਕਹਿੰਦੇ ਨੇ ਬਲੀ ਕਲਯੁਗ ਪਾਪਾਂ ਨਾਲ ਘਿਰੇ ਹੋਏ ਉਸ ਮੰਦ ਮਤੀ ਨੂੰ ਬਚਾਉਣ ਵਾਸਤੇ ਉਹਦੇ ਪਾਸ ਪਹੁੰਚੇ ਹਨ।
ਗਏ ਠੰਡ ਤੈ ਪਏ ਕਿਉ ਨਾ ਸਲਾਮ ਕੋ।
ਔਰ ਜਦੋਂ ਗਏ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਤੇ ਜਾ ਕੇ ਤੇ ਉਹਦੇ ਸਾਹਮਣੇ ਖੜੇ ਹੋ ਗਏ, ਉਸ ਨੂੰ ਕੋਈ ਦੁਆ ਸਲਾਮ ਨਹੀਂ ਕੀਤੀ। ਉਹਦਾ ਕੀ ਕਾਰਨ ਹੈ? ਕਿਉਂਕਿ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਨੇ ਥਾਪੜਾ ਦੇ ਕੇ ਭੇਜਿਆ ਤੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਸੀਸ ਇੱਕ ਅਕਾਲ ਪੁਰਖ ਵਾਹਿਗੁਰੂ ਅੱਗੇ ਹੀ ਝੁਕਦਾ, ਉਸ ਤੋਂ ਸਿਵਾਏ ਹੁਣ ਹੋਰ ਕਿਸੇ ਅੱਗੇ ਸੀਸ ਝੁਕ ਨਹੀਂ ਸਕਦਾ। ਇਹ ਕੇਵਲ ਕੂੜੀਏ ਚੌਧਰੀ ਨੇ, ਕੂੜੇ ਰਾਜੇ ਨੇ, ਇਨ੍ਹਾਂ ਦੇ ਅੱਗੇ ਗੁਰੂ ਨਾਨਕ ਦਾ ਸੀਸ ਨਹੀਂ ਝੁਕੇਗਾ। ਇਸ ਕਰਕੇ ਪਾਤਸ਼ਾਹ ਜੀ ਨੇ ਉਨ੍ਹਾਂ ਨੂੰ ਕੋਈ ਦੁਆ ਸਲਾਮ ਨਹੀਂ ਕੀਤੀ ਹੈ।
ਹੇਰ ਤੁਰ ਰੈਸਾ ਸਰਸ ਖਾਨ ਮਨ ਬਾਮ ਕੋ।
ਔਰ ਕਹਿੰਦੇ ਨੇ ਕਿ ਜਦੋਂ ਇਸ ਤਰ੍ਹਾਂ ਉਹਨੇ ਵੇਖਿਆ ਕਿ ਸਲਾਮ ਨਹੀਂ ਕੀਤੀ ਤੇ ਕਹਿੰਦੇ ਨੇ ਵਿੰਗੀ ਮਨ ਵਾਲੇ ਨੂੰ ਵੇਖ ਕੇ ਖਾਨ ਦਾ ਗੁੱਸਾ ਜਿਹੜਾ ਉਹ ਵਧਿਆ ਹੈ।
ਹੋ ਜੋ ਕਾਰਿਓ ਤੋਏ ਨਾ ਆਇਓ ਕਿਆ ਠੱਠੀ।
ਔਰ ਕਹਿਣ ਲੱਗੇ ਕਿ ਜਦੋਂ ਮੈਂ ਤੈਨੂੰ ਬੁਲਾਇਆ ਸੀ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਕਹਿੰਦਾ ਕਿ ਜਦੋਂ ਮੈਂ ਤੁਹਾਨੂੰ ਬੁਲਾਇਆ ਸੀ ਤੇ ਉਦੋਂ ਤੁਸੀਂ ਕਿਉਂ ਨਹੀਂ ਆਏ, ਤੁਸੀਂ ਮੈਨੂੰ ਕੀ ਸਮਝਿਆ, ਕਿਉਂਕਿ ਚੌਧਰੀ ਹੈ ਨਾ। ਕਹਿਣ ਲੱਗਾ ਕਿ ਤੁਸੀਂ ਮੈਨੂੰ ਕੀ ਸਮਝਿਆ, ਮੇਰੇ ਕਹੇ ਤੇ ਤੁਸੀਂ ਆਏ ਕਿਉਂ ਨਹੀਂ ਹੋ।
ਹੋ ਮੋਰ ਆਨ ਸਿੰਘ ਮੋਰ ਬੈਠੇ ਲੱਖ ਲਟੇ।
ਔਰ ਕਹਿਣ ਲੱਗੇ ਕਿ ਤੁਸੀਂ ਮੇਰੀ ਆਗਿਆ ਜਿਹੜੀ ਏ ਉਹਨੂੰ ਨਹੀਂ ਮੰਨੀ ਤੇ ਹੁਕਮ ਮੋੜ ਕੇ ਤੁਸੀਂ ਲੱਖ ਲੂਟ ਭਾਵ ਤੁਸੀਂ ਬੇਪਰਵਾਹ ਹੋ ਕੇ ਬੈਠੇ ਰਹੇ ਹੋ, ਤੁਸੀਂ ਮੇਰੀ ਕਿਸੇ ਗੱਲ ਦੀ ਵੀ ਪਰਵਾਹ ਨਹੀਂ ਕੀਤੀ ਹੈ।
ਚੱਕਰ ਜਬ ਤੁਮਾਰਾ ਆਪ ਤੇ ਤੁਮ ਕਹੈ।
ਔਰ ਕਹਿੰਦੇ ਨੇ ਦੌਲਤ ਖਾਂ ਦੀ ਗੱਲ ਸੁਣ ਕੇ ਸਤਿਗੁਰੂ ਜੀ ਨੇ ਉੱਤਰ ਦਿੱਤਾ ਕਿ ਜਦੋਂ ਮੈਂ ਤੁਹਾਡਾ ਨੌਕਰ ਸੀ ਉਸ ਸਮੇਂ ਤੇ ਮੈਂ ਤੁਹਾਡੇ ਕੋਲ ਆਉਂਦਾ ਸਾਂ।
ਤਜੇ ਕਰਤੇ ਅਬ ਸਵੈ ਨਰਾਰੇ ਹੋ ਰਹੇ।
ਔਰ ਮੈਂ ਹੁਣ ਤੁਹਾਡੀ ਜਿਹੜੀ ਕਿਰਤ ਉਹ ਛੱਡ ਦਿੱਤੀ ਏ ਤੇ ਮੈਂ ਤੇ ਹੁਣ ਬੇਪਰਵਾਹ ਮੈਂ ਨਿਆਰਾ ਹੋ ਗਿਆ ਹਾਂ।
ਚਾਕਰ ਭਏ ਖੁਦਾਏ ਹੁਕਮ ਤਹਿ ਮਾਨ ਆਏ।
ਹੁਣ ਮੈਂ ਚਾਕਰ ਹਾਂ ਇੱਕ ਖੁਦਾ ਦਾ, ਪਰਮਾਤਮਾ ਦਾ ਮੈਂ ਖੁਦਾ ਦਾ ਚਾਕਰ ਹਾਂ, ਇਸ ਕਰਕੇ ਮੈਂ ਉਹਦਾ ਹੁਕਮ ਮੰਨਣਾ, ਮੈਂ ਹੋਰ ਕਿਸੇ ਦਾ ਵੀ ਹੁਕਮ ਨਹੀਂ ਮੰਨਦਾ ਹਾਂ।
ਉਹ ਨਿਰੰਕਾਰ ਕਰਤਾਰ ਜਗਤ ਜਿਹੇ ਜਾਣਈ।
ਔਰ ਉਹ ਨਿਰੰਕਾਰ ਕਰਤਾਰ ਜਿਹਨੂੰ ਸਾਰਾ ਜਗਤ ਹੀ ਜਾਣਦਾ ਹੈ।
ਸ਼੍ਰੋਣ ਸੁੰਤਰ ਸਰਸਾ ਨਾ ਬਸ ਆਸ ਕਹਿਤ ਪਾ।
ਔਰ ਖਾਨ ਨੇ ਜਦ ਗੁਰੂ ਜੀ ਦਾ ਉੱਤਰ ਸੁਣਿਆ ਤੇ ਕਹਿੰਦੇ ਨੇ ਉਹਦਾ ਗੁੱਸਾ ਜਿਹੜਾ ਉਹ ਹੋਰ ਵਧਿਆ ਹੈ।
ਆਨੋ ਦੀਨ ਮਜਾਰ ਦੀਨ ਮਤ ਚਹਿਤ ਪਾ।
ਉਹਦਾ ਕੋਈ ਵਸ ਨਹੀਂ ਚੱਲਦਾ ਤੇ ਹੁਣ ਇਹ ਨੀਵੀਂ ਮਤ ਵਾਲਾ ਇਹ ਸੋਚਦਾ ਕਿ ਮੈਂ ਇਹਨੂੰ ਕਿਉਂ ਨਾ ਆਪਣੇ ਦੀਨ ਵਿੱਚ ਲੈ ਆਵਾਂ, ਕਿਉਂਕਿ ਮੁਸਲਮਾਨਾਂ ਦੇ ਵਿੱਚ ਸ਼ੁਰੂ ਤੋਂ ਹੀ ਇਹ ਗੱਲ ਰਹੀ ਹੈ ਕਿ ਉਹਨਾਂ ਵੇਖਿਆ ਕਿ ਜਿਹੜਾ ਬੰਦਾ ਜਿਹੜਾ ਅਗਾਂਹ ਵਧੂ ਏ ਸਿਆਣਾ ਕਿਸੇ ਕੰਮ ਦੇ ਵਿੱਚ ਵੀ ਅੱਗੇ ਹੈ ਨਾ, ਉਹਨੂੰ ਯਤਨ ਕਰਦੇ ਨੇ ਕਿ ਇਹਨੂੰ ਆਪਣੇ ਧਰਮ ਦੇ ਵਿੱਚ ਲਿਆਂਦਾ ਜਾਏ, ਉਸ ਨੂੰ ਭਾਵੇਂ ਕੋਈ ਵੀ ਢੰਗ ਤਰੀਕਾ ਵਰਤਿਆ ਜਾਏ, ਭਾਵੇਂ ਉਹਨੂੰ ਲਾਲਚ ਦਿੱਤਾ ਜਾਏ, ਭਾਵੇਂ ਮੌਤ ਦਾ ਭੈ ਦਿੱਤਾ ਜਾਏ, ਲੇਕਿਨ ਉਹਨਾਂ ਦਾ ਯਤਨ ਇਹ ਹੁੰਦਾ ਸੀ ਕਿ ਇਹਨੂੰ ਹਰ ਹੀਲੇ ਆਪਣੇ ਧਰਮ ਦੇ ਵਿੱਚ ਸ਼ਾਮਲ ਕਰ ਲਿਆ ਜਾਏ। ਇਸੇ ਤਰ੍ਹਾਂ ਹੀ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਬਾਰੇ ਵੀ ਇਹ ਸੋਚਦਾ, ਕਹਿਣ ਲੱਗਾ ਕਿ ਕਿਉਂ ਨਾ ਐਸਾ ਹੋਵੇ ਕਿ ਇਸ ਨੂੰ ਆਪਣੇ ਧਰਮ ਦੇ ਵਿੱਚ ਹੀ ਸ਼ਾਮਲ ਕਰ ਲਿਆ ਜਾਵੇ।
ਅੱਜ ਮੈਂ ਕਿ ਰੋਜ ਖੋਜ ਸਭ ਪਾਏ ਹੋ।
ਔਰ ਕਹਿੰਦੇ ਨੇ ਕਿ ਅੱਜ ਜੁੰਮੇ ਕੇ ਰੋਜ਼, ਅੱਜ ਜੁੰਮੇ ਦੇ ਦਿਨ ਕਹਿੰਦੇ ਨੇ ਮੈਂ ਸਭ ਕੁਝ ਹੀ ਖੋਜ ਕਰ ਲਵਾਂਗਾ, ਭਾਵ ਮੈਂ ਅਸਲੀਅਤ ਨੂੰ ਜਾਣ ਲਵਾਂਗਾ।
ਹੋ ਚੱਲਿਆ ਸੰਗ ਵਸੀਤ ਨਵਾਜ਼ ਪੜਾਏ ਹੋ।
ਔਰ ਕਹਿਣ ਲੱਗੇ ਕਿ ਤੁਸੀਂ ਕਹਿੰਦੇ ਹੋ ਕਿ ਨਾ ਕੋਈ ਹਿੰਦੂ ਏ ਨਾ ਮੁਸਲਮਾਨ ਏ, ਤੇ ਕਹਿਣ ਲੱਗੇ ਅੱਜ ਚੱਲੋ ਫਿਰ ਮੇਰੇ ਨਾਲ, ਅੱਜ ਜੁੰਮੇ ਦਾ ਦਿਨ ਹੈ ਤੇ ਮੇਰੇ ਨਾਲ ਮਸੀਤ ਵਿੱਚ ਚੱਲੋ ਤੇ ਮੈਂ ਇਹਨਾਂ ਨੂੰ ਜਾ ਕੇ ਤੇ ਉੱਥੇ ਨਮਾਜ਼ ਪੜਾਵਾਂਗਾ।
ਦ੍ਰਿਸ਼ਟ ਇੱਕ ਪਰ ਧਰੇ ਜਗਤ ਤਜ ਕਾਨ ਕੋ।
ਜੇ ਤੁਸੀਂ ਸਾਰਾ ਜੱਗ ਛੱਡ ਕੇ ਇੱਕ ਰੱਬ ਦੇ ਉੱਤੇ ਨਜ਼ਰ ਰੱਖੀ ਹੈ।
ਹਿੰਦੂ ਤੁਰਕ ਜੇ ਦੋਏ ਨਾ ਭੇਦੇ ਜਾਨ ਕੋ।
ਔਰ ਹਿੰਦੂ ਅਤੇ ਤੁਰਕ ਦੇ ਵਿੱਚ ਤੁਸੀਂ ਕੋਈ ਵੀ ਭੇਦ ਨਹੀਂ ਸਮਝਦੇ ਹੋ।
ਤੋ ਹਮ ਕਰੇ ਖੁਦਾਏ ਬੰਦਗੀ ਬੰਦ ਕਰ।
ਔਰ ਕਹਿਣ ਲੱਗੇ ਫਿਰ ਇਸ ਤਰ੍ਹਾਂ ਕਰੋ ਪੀ ਅਸੀਂ ਖੁਦਾ ਦੀ ਹੱਥ ਜੋੜ ਕੇ ਅੱਜ ਬੰਦਗੀ ਕਰਾਂਗੇ।
ਓ ਤੁਮ ਬੇਗਮ ਨੂੰ ਸੰਗ ਤਜੋ ਨਰ ਲਾਜ ਡਰ।
ਔਰ ਤੁਸੀਂ ਲੋਕਾਂ ਦੀ ਲਾਜ ਸ਼ਰਮ ਲਾ ਕੇ, ਭਾਵ ਮਨੁੱਖਾਂ ਦਾ ਡਰ ਜਿਹੜਾ ਉਹ ਮਨ ਵਿੱਚੋਂ ਕੱਢ ਕੇ, ਜੇ ਤੁਸੀਂ ਸਮਝਦੇ ਹੋ ਕਿ ਸਾਰੇ ਇੱਕ ਨੇ ਤੇ ਫਿਰ ਤੁਸੀਂ ਵੀ ਮੇਰੇ ਨਾਲ ਚੱਲੋ, ਤੁਸੀਂ ਵੀ ਸਾਡੇ ਨਾਲ ਅੱਜ ਮਸੀਤ ਵਿੱਚ ਜਾ ਕੇ ਉੱਥੇ ਨਮਾਜ਼ ਅਦਾ ਕਰੋ।
ਸੁਨ ਨਾਨਕ ਕਾਨਾ ਬੈਨ ਆਨੰਦ ਭਨੈ।
ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਜਦੋਂ ਇਹ ਗੱਲ ਸੁਣੀ ਤੇ ਆਪਣੇ ਕੰਨਾਂ ਨਾਲ ਸੁਣੀ ਤੇ ਫਿਰ ਮੁੱਖ ਤੋਂ ਬੋਲੇ ਹਨ,
ਚਲੋ ਖਾਨ ਤਹਿ ਥਾਨ ਜਹਾਂ ਤੋਂ ਮਨ ਮਨੈ।
ਕਹਿਣ ਲੱਗੇ ਚਲੋ ਠੀਕ ਹੈ ਖਾਨ ਜੀ, ਜਿੱਥੇ ਤੇਰਾ ਮਨ ਮੰਨਦਾ ਉੱਥੇ ਚਲੇ ਚੱਲਦੇ, ਕਿਉਂਕਿ ਗੁਰੂ ਨਾਨਕ ਦੇ ਪਾਤਸ਼ਾਹ ਉਹਨਾਂ ਨੂੰ ਕੋਈ ਵਿਚਾਰ ਚਰਚਾ ਦੇ ਵਿੱਚ ਉਹਨਾਂ ਨੂੰ ਕੋਈ ਹਰਾ ਨਹੀਂ ਸਕਦਾ, ਇਸ ਕਰਕੇ ਉਹਨਾਂ ਨੂੰ ਪਤਾ ਵੀ ਇਹਨਾਂ ਦੀਆਂ ਕਮਜ਼ੋਰੀਆਂ ਕੀ ਨੇ। ਤੇ ਪਾਤਸ਼ਾਹ ਕਹਿਣ ਲੱਗੇ ਠੀਕ ਹੈ ਜੇ ਤੁਸੀਂ ਇਸ ਤਰ੍ਹਾਂ ਹੀ ਰਾਜੀ ਹੋ ਤੇ ਚੱਲ ਮੈਂ ਤੇਰੇ ਨਾਲ ਨਮਾਜ਼ ਪੜਨ ਲਈ ਵੀ ਤਿਆਰ ਹਾਂ।
ਖੋਜੋ ਖੋਜਨ ਜਗ ਤਾਂ ਜਾਣਿਓ ਜਾਏ ਹੈ।
ਔਰ ਕਹਿਣ ਲੱਗੇ ਕਿ ਤੁਸੀਂ ਉਹ ਯੋਗ ਨੂੰ ਖੋਜ ਕਰਨ ਲਈ ਜਾਣਿਆ ਜਾ ਸਕਦਾ ਹੈ।
ਔ ਆਨੰਦ ਕੰਦ ਮੁਕਾਂਦਾ ਚਲੇ ਸੰਗ ਰਾਏ ਹੈ,
ਔਰ ਆਨੰਦ ਕੰਦ ਜਿਹੜੇ ਮੁਕਤੀ ਦੇ ਦਾਤੇ ਨੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਬੜੇ ਪ੍ਰਸੰਨ ਚਿੱਤ ਹੋ ਕੇ ਉਹ ਰਾਏ ਦੇ ਨਾਲ ਦੌਲਤ ਤਾਂ ਲੋਧੀ ਦੇ ਨਾਲ ਚੱਲ ਪਏ ਹਨ।
ਰੌਰ ਪਰੇ ਪੁਰਪੁਰ ਮਹਿ ਨਾਰ ਨਰ ਸਾਗਰ ਮੈਂ,
ਔਰ ਸਾਰੇ ਨਗਰਾਂ ਦੇ ਵਿੱਚ ਕਹਿੰਦੇ ਨੇ ਕਿ ਰੌਲਾ ਪੈ ਗਿਆ, ਔਰ ਸਾਰੇ ਜਿਹੜੇ ਨੇ ਨਾ ਰੌਰ ਪਰੇ ਪੁਰ ਮਾਹੇ ਨਾਰ ਨਰ ਸਾਗਰ ਮੈਂ, ਕੀ ਔਰਤਾਂ ਕੀ ਬੰਦੇ ਸਾਰਿਆਂ ਦੇ ਵਿੱਚ ਸਾਰੇ ਸੁਲਤਾਨਪੁਰ ਲੋਧੀ ਦੇ ਵਿੱਚ ਹੀ ਰੌਲਾ ਪੈ ਗਿਆ ਹੈ।
ਕਰ ਕਰ ਕਰਤ ਵਿਚਾਰ ਕੁਲਾਹਲ ਨਗਰ ਮੈਂ,
ਔਰ ਸਾਰੇ ਘਰਾਂ ਦੇ ਵਿੱਚ ਹੀ ਇਹ ਵਿਚਾਰ ਚਰਚਾ ਚੱਲ ਰਹੀ ਹੈ, ਔਰ ਸਾਰੇ ਜਿਹੜੀ ਇਹਨਾਂ ਹਿਲਜੁਲ ਇਹ ਮੱਚ ਗਈ ਹੈ।
ਰੰਗ ਰੰਕ ਧਨੀ ਬ੍ਰਿਧ ਬਾਲ ਤਰਨ ਦੌਰਤ ਚੱਲੇ,
ਔਰ ਰੰਕ ਗਰੀਬ ਧਨੀ ਅਮੀਰ ਬਿਰਧ ਬਜ਼ੁਰਗ ਬਾਲ ਛੋਟੀ ਉਮਰ ਵਾਲੇ ਤਰਨ ਜਵਾਨ ਉਮਰ ਵਾਲੇ ਸਾਰੇ ਜਿਹੜੇ ਨੇ ਨਾ ਇਹ ਦੌੜਦੇ ਹੋਏ ਉਸ ਪਾਸੇ ਨੂੰ ਅੱਜ ਚੱਲ ਪਏ ਹਨ।
ਉਹ ਨਾਨਕ ਹੋਏ ਹੈ ਤੁਰਕ ਬਾਤ ਇਹ ਨਹਿ ਭਲੇ,
ਔਰ ਵੇਖੋ ਰੌਲਾ ਪੈ ਗਿਆ ਕਿ ਗੁਰੂ ਨਾਨਕ ਮੁਸਲਮਾਨ ਹੋ ਚੱਲੇ ਨੇ, ਉਹ ਨਮਾਜ਼ ਪੜ੍ਹਨ ਚੱਲੇ ਨੇ, ਉਹ ਤੁਰਕ ਹੋ ਚੱਲੇ ਨੇ, ਮੁਸਲਮਾਨ ਹੋ ਚੱਲੇ ਨੇ, ਔਰ ਇਹ ਚੰਗੀ ਗੱਲ ਨਹੀਂ ਹੈ, ਇਹ ਬੜੀ ਮਾੜੀ ਗੱਲ ਹੋਣ ਲੱਗੀ ਏ, ਇਸ ਕਰਕੇ ਸਾਰੇ ਰੌਲਾ ਪੈ ਗਿਆ ਔਰ ਸਾਰੇ ਲੋਕ ਉਸ ਪਾਸੇ ਨੂੰ ਭੱਜੇ ਜਾ ਰਹੇ ਹਨ।
ਹੋਤ ਰੇਤ ਬਪਰੇਤ ਭੇਤ ਚਿਤ ਹਿੰਦ ਕੋ,
ਔਰ ਇਹ ਮਾੜੀ ਗੱਲ ਹੋਣ ਲੱਗੀ ਏ, ਸਾਰੇ ਜਿਹੜੇ ਹਿੰਦੂ ਨੇ ਨਾ ਉਹ ਮਨ ਕਰਕੇ ਬੜੇ ਚਿੰਤਤ ਹੋ ਰਹੇ ਹਨ।
ਕਬਰ ਨਵਾਰੇ ਜਾਏ ਬਖਾਨ ਨਰਿੰਦ ਕੋ,
ਔਰ ਕਹਿਣ ਲੱਗੇ ਕਿ ਕੌਣ ਜਿਹੜਾ ਇਹ ਜਾ ਕੇ ਤੇ ਇਹਨੂੰ ਰੋਕ ਸਕਦਾ ਹੈ, ਜਾਂ ਬਖਾਨ ਨਰਿੰਦ ਕੋ ਇਹਨੂੰ ਰਾਜੇ ਨੂੰ ਜਾ ਕੇ ਕਿਹੜਾ ਆਖੇ।
ਅਤ ਚਾਰਜ ਕੇ ਬਾਤ ਸੰਤ ਚਿਤ ਥਰ ਹਰੇ,
ਔਰ ਇਹ ਬੜੀ ਹੈਰਾਨੀ ਜਨਕ ਬਾਤ ਜਿਹੜੀ ਏ ਇਹ ਸੁਣ ਕੇ ਤੇ ਸਾਰਿਆਂ ਦਾ ਦਿਲ ਜਿਹੜਾ ਨਾ ਇਹ ਅੰਦਰੋਂ ਕੰਬਦਾ ਹੈ।
ਹੋ ਇਹ ਬਿਦ ਆਗੇ ਭਈ ਨਾ ਜੇ ਬਿਦ ਅਬ ਕਰੈ,
ਔਰ ਇਹੋ ਜੀ ਜਿਹੜੀ ਏ ਨਾ ਗੱਲ ਇਹ ਪਹਿਲਾਂ ਅੱਜ ਤੱਕ ਨਹੀਂ ਹੋਈ ਜਿਸ ਤਰ੍ਹਾਂ ਦੀ ਹੁਣ ਹੋਣ ਲੱਗੀ ਏ ਨਾ, ਭਾਵ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਔਰ ਕਹਿ ਰਹੇ ਨੇ ਕਿ ਨਾਲ ਨਮਾਜ਼ ਪੜ੍ਹੋ, ਐਸੀ ਗੱਲ ਜਿਹੜੀ ਅੱਜ ਤੱਕ ਪਹਿਲਾਂ ਕਦੇ ਨਹੀਂ ਹੋਈ ਇਹ ਨਵੀਂ ਗੱਲ ਹੋਣ ਜਾ ਰਹੀ ਹੈ।
ਚਾਰ ਵਰਨਾਰ ਚੱਲੇ ਤਮਾਸ਼ੇ ਹਿੱਤ ਸਭੇ,
ਔਰ ਚਾਰੇ ਵਰਨਾ ਦੇ ਲੋਕ ਜਿਹੜੇ ਨੇ ਇਹ ਤਮਾਸ਼ਾ ਵੇਖਣ ਹਿੱਤ ਸਾਰੇ ਚੱਲ ਪਏ ਹਨ।
ਹੇਰ ਜੈ ਰਾਮ ਕੁਚਾਲ ਬਸਾਲੇ ਦੁਖ ਤਵੈ,
ਔਰ ਜਿਹੜੀ ਇਹ ਜੈ ਰਾਮ ਦੀ ਕਹਿੰਦੇ ਨੇ ਭਾਈ ਆ ਜੈ ਰਾਮ ਜੀ ਨੇ ਇਹ ਜਿਹੜੀ ਕੁਚਾਲ ਵੇਖੀ ਏ ਭਾਵ ਦੌਲਤ ਖਾਂ ਲੋਧੀ ਦੀ ਭੈੜੀ ਚਾਲ ਉਹ ਵੇਖ ਕੇ ਔਰ ਅੰਦਰੋਂ ਜਿਹੜੇ ਨੇ ਨਾ ਬਹੁਤ ਦੁਖੀ ਹੋ ਰਹੇ ਹਨ।
ਸੋਚਤਾ ਸੋਚਣ ਸੁਕਾਚਾ ਚੱਲਿਓ ਚੱਕਰਤ ਘਰੇ,
ਔਰ ਕਹਿੰਦੇ ਨੇ ਕਿ ਸੋਚਾਂ ਸੋਚਦੇ ਸੋਚਦੇ ਕਹਿੰਦੇ ਨੇ ਹੈਰਾਨ ਹੋ ਕੇ ਤੇ ਫਿਰ ਘਰ ਨੂੰ ਵਾਪਸ ਚੱਲ ਪਏ ਹਨ।
ਔ ਚਿਤ ਜਾਇਤ ਕੁਛ ਔਰ ਬਿਦ ਨਾ ਕਰੇ,
ਔਰ ਕਹਿੰਦੇ ਨੇ ਕਿ ਚਿੱਤ ਜਿਹੜਾ ਮਨ ਕੁਝ ਹੋਰ ਚਾਹੁੰਦਾ ਪਰ ਵਿਧਾਤਾ ਕੁਝ ਹੋਰ ਹੀ ਕਰ ਰਿਹਾ ਹੈ।
ਬਦਤ ਸੁਦਾ ਕੇ ਲਤਾ ਹਲਾਹਲ ਫਰ ਫਰੇ,
ਅੰਮ੍ਰਿਤ ਦੀ ਵੇਲ ਜਿਹੜੀ ਏ ਨਾ ਉਹ ਵਧੀ ਪਰ ਉਸ ਨੂੰ ਫਲ ਲੱਗਣ ਦਾ ਸਮਾਂ ਆਇਆ ਤਾਂ ਕਹਿੰਦੇ ਨੇ ਜਰੀਲੇ ਫਲਾਂ ਨਾਲ ਫਲ ਗਈ ਹੈ।
ਲਿਖਤਾ ਕਲਾਨਿਤ ਕਲਮ ਬਤੰਕਤ ਲਿਖਾਰੇ,
ਔਰ ਕਹਿੰਦੇ ਨੇ ਜਿਵੇਂ ਚੰਦਰਮਾ ਨੂੰ ਰਾਹੂ ਨੇ ਘੇਰ ਲਿਆ ਹੈ, ਭਾਵ ਮੈਂ ਤਾਂ ਗੁਰੂ ਜੀ ਨੂੰ ਜਸ ਵਾਸਤੇ ਸੁਲਤਾਨਪੁਰ ਲਿਆਂਦਾ ਸੀ।
ਦਰਬ ਦੇਨ ਕੋ ਖਾਨ ਕਾਰਿਓ ਨਰ ਪਠੈ,
ਔਰ ਕਹਿੰਦੇ ਨੇ ਕਿ ਖਾਨ ਨੇ ਤੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਜਿਹੜੇ ਪੈਸੇ ਸਨ ਉਹਨਾਂ ਦੇ 760 ਉਹ ਦੇਣ ਵਾਸਤੇ ਪਾਤਸ਼ਾਹ ਜੀ ਨੂੰ ਉਥੋਂ ਬੁਲਾਇਆ ਗਿਆ ਸੀ।
ਉਹ ਬਹੁਰ ਨਵਾਜ ਕਰਾਏ ਪਏ ਬੈਦਾ ਪੁੱਠੇ,
ਔਰ ਕਹਿੰਦੇ ਨੇ ਪਰ ਉਹ ਹੁਣ ਉਹਨਾਂ ਨੂੰ ਨਮਾਜ਼ ਪੜ੍ਹਾਉਣ ਲੱਗ ਪਿਆ। ਇਹ ਬੜੀ ਉਲਟੀ ਰੀਤੀ ਜਿਹੜੀ ਏ ਇਹ ਚੱਲ ਪਈ ਹੈ।
ਚਤਰ ਦਸ਼ਾ ਤੇ ਜਾ ਕੇ ਠਿਕਤ ਚਿਤ ਹੋਇ ਰਹਾਂ,
ਔਰ ਚਾਰੇ ਪਾਸਿਆਂ ਤੋਂ ਹੈਰਾਨ ਹੋ ਕੇ ਕਹਿੰਦੇ ਨੇ ਚਿਤ ਜਿਹੜਾ ਨਾ ਉਹ ਹੁਣ ਥੱਕ ਗਿਆ ਹੈ।
ਕਾਲੋ ਕਹਿਓ ਕਹੇ ਕੇ ਮੂਲਾ ਕਹਿ ਕਹਾ।
ਹੁਣ ਮਨ ਵਿਚ ਭਾਈ ਆ ਜੈ ਰਾਮ ਜੀ ਵੀ ਸੋਚਦੇ ਨੇ ਕਿ ਪਿਤਾ ਕਲਿਆਣ ਦਾਸ ਜਦੋਂ ਉਹ ਮੈਨੂੰ ਪੁੱਛਣਗੇ, ਕਿਉਂਕਿ ਮੈਂ ਆਪਣੀ ਜ਼ਿੰਮੇਵਾਰੀ ਚ ਇੱਥੇ ਲੈ ਕੇ ਆਇਆ ਸੀ, ਜਦੋਂ ਉਹ ਮੈਨੂੰ ਪੁੱਛਣਗੇ ਤੇ ਆਹ ਜਿਹੜਾ ਹੁਣ ਭਾਣਾ ਵਾਪਰਨ ਲੱਗਿਆ, ਮੈਂ ਉਹਨਾਂ ਨੂੰ ਕੀ ਜਵਾਬ ਦਿਆਂਗਾ ਇਹਦਾ। ਤੇ ਦੂਜੀ ਗੱਲ ਇਹ ਹੈ ਕਿ ਉਹਨਾਂ ਦੇ ਸਹੁਰਾ ਸਾਹਿਬ ਜਿਹੜੇ ਨੇ ਮੂਲ ਚੰਦ ਜੀ, ਉਹਨਾਂ ਨੂੰ ਮੈਂ ਕੀ ਉੱਤਰ ਦਿਆਂਗਾ।
ਨਾਨਕ ਜਨਨੀ ਬੂਝਤਾ ਉੱਤਰ ਦਿਉ ਕੋ।
ਔਰ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਜਨਨੀ ਭਾਵ ਮਾਤਾ ਤ੍ਰਿਪਤਾ ਜੀ, ਉਹ ਜਦੋਂ ਪੁੱਛਣਗੇ ਤੇ ਮੈਂ ਉਹਨਾਂ ਨੂੰ ਕੀ ਜਵਾਬ ਦੇਵਾਂਗਾ।
ਹੋ ਮੁਰ ਪਰ ਤੁਰ ਹੈ ਖੋਰ ਨਾ ਜਾਣੇ ਪਿਓ ਕੋ।
ਔਰ ਕਹਿੰਦੇ ਨੇ ਕਿ ਮੇਰੇ ਤੇ ਉਹਨਾਂ ਨੂੰ ਬਹੁਤ ਭਰੋਸਾ ਹੈ, ਪਰ ਅਸਲ ਵਿਚ ਭੇਤ ਨੂੰ ਨਹੀਂ ਜਾਣਦੇ ਹਨ।
ਲੱਜਤ ਚੇਤਨ ਕੇਤ ਬਰਿਓ ਦੁਰ ਬੈਸਿਓ।
ਔਰ ਕਹਿੰਦੇ ਨੇ ਕਿ ਬੜਾ ਹੀ ਲੱਜਤ ਸ਼ਰਮਸਾਰ ਹੋ ਕੇ ਚਿੱਤ ਵਿਚ ਤੇ ਮੈਂ ਚੁੱਪ ਕਰਕੇ ਘਰ ਬੈਠ ਗਿਆ।
ਗਰੀਬ ਨੀਵ ਕਰ ਮਾਸਟਾ ਸੋਚ ਤਨ ਜੈਸਿਓ।
ਔਰ ਨੀਵੀ ਧੌਣ ਕਰਕੇ ਬਹਿ ਗਿਆ ਕਿ ਜਿਵੇਂ ਫਿਕਰ ਦਾ ਵਜੂਦ ਬਣ ਗਿਆ ਹੋਵੇ, ਮੇਰਾ ਤਨ ਜਿਹੜਾ ਇਹ ਫਿਕਰ ਦਾ ਹੀ ਵਜੂਦ ਬਣ ਗਿਆ ਹੈ।
ਤਰਨ ਖਨਤ ਚਖ ਨੀਰ ਭਰੇ ਪਰ ਆਵੇ।
ਧਰਤੀ ਨੂੰ ਖਰੋਚਦਾ ਹੋਇਆ ਅੱਖਾਂ ਵਿਚ ਹੰਝੂ ਬਾਰ ਬਾਰ ਆ ਰਹੇ ਹਨ।
ਉਹ ਕਰਨਾ ਮੂਰਤ ਧਰੇ ਮਨੋ ਪਛਤਾਵੇ।
ਔਰ ਕਹਿੰਦੇ ਨੇ ਕਿ ਕਰਨਾ ਮਈ ਭਾਵ ਤਰਸਯੋਗ ਰੋਣੀ ਜਿਹੀ ਸ਼ਕਲ ਬਣਾ ਕੇ ਭਾਈਆ ਜੈ ਰਾਮ ਜੀ ਤੇ ਕਹਿੰਦੇ ਨੇ ਮਨ ਵਿਚੋਂ ਬਹੁਤ ਹੀ ਪਛਤਾਵਾ ਕਰ ਰਹੇ ਹਨ।
ਲਿਖਿਓ ਨਾਨਕੀ ਤਿਸੈ ਤੁੰਡ ਮੁਰਝਾਇਆ।
ਔਰ ਬੇਬੇ ਨਾਨਕੀ ਨੇ ਜਦੋਂ ਉਹਨਾਂ ਨੇ ਵੇਖਿਆ ਕਿ ਇਹਨਾਂ ਦਾ ਚਿਹਰਾ ਜਿਹੜਾ ਇਹ ਬੜਾ ਮੁਰਝਾਇਆ ਹੋਇਆ ਹੈ।
ਜਲ ਬਿਨ ਧੋਰੀ ਨਾਲਾ ਕਮਲ ਕਮਲਾਇਆ।
ਔਰ ਜਿਵੇਂ ਕਮਲ ਦਾ ਫੁੱਲ ਜਲ ਤੋਂ ਬਿਨਾਂ ਟਾਹਣੀ ਦੇ ਨਾਲ ਲੱਗਿਆ ਹੋਇਆ ਉਹ ਕਮਲਾਇਆ ਹੋਇਆ ਹੁੰਦਾ ਨਾ, ਇਸ ਤਰ੍ਹਾਂ ਦਾ ਇਹਨਾਂ ਦਾ ਚਿਹਰਾ ਬਣਿਆ ਹੋਇਆ ਹੈ।
ਚਿੱਤ ਚਕਰ ਤਿਆਤ ਚਿੰਤ ਕਹੋ ਕਸ ਵੀ ਤੁਮੈ।
ਔਰ ਕਹਿਣ ਲੱਗੇ ਕਿ ਇਸ ਤਰ੍ਹਾਂ ਹੈਰਾਨ ਹੋ ਰਹੇ ਹਨ, ਚਿੱਤ ਜਿਹੜਾ ਉਹ ਵੀ ਚਿੜਚਿੜਾ ਜਿਹਾ ਹੋਇਆ ਪਿਆ ਹੈ।
ਉਹ ਸ਼ੋਕ ਸਿੰਧ ਮੈਂ ਮਗਨ ਬਤਾਵੋ ਨੱਚ ਗਮੈ।
ਔਰ ਕਹਿਣ ਲੱਗੇ ਕਿ ਤੁਸੀਂ ਸ਼ੋਕ ਦੇ ਸਮੁੰਦਰ ਵਿਚ ਕਿਉਂ ਡੁੱਬੇ ਹੋਏ ਹੋ। ਕਹਿਣ ਲੱਗੇ ਤੁਸੀਂ ਮੈਨੂੰ ਆਪਣਾ ਦੁੱਖ ਜਿਹੜਾ ਉਹ ਦੱਸੋ।
ਉਚਰੇ ਬਚਨ ਜਰਾਮ ਅਕੀਰਤ ਜਹਿ ਤਾਂ।
ਔਰ ਭਾਈਆ ਜੈ ਰਾਮ ਜੀ ਕਹਿੰਦੇ ਨੇ ਕਿ ਉਹ ਬਚਨ ਕਰਦੇ ਨੇ ਕਿ ਕਿੱਥੇ ਸਾਡੀ ਜਿੱਥੇ ਕਿੱਥੇ ਵੀ ਸਾਡੀ ਜਿਹੜੀ ਹੈ ਨਾ ਉਹ ਨਿੰਦਿਆ ਹੋ ਰਹੀ ਹੈ।
ਧਰਮ ਰੇਤ ਪ੍ਰੇਤ ਚਿੰਤ ਚਿਤ ਮੋਹੇ ਮਹਾ।
ਔਰ ਸੰਡੇ ਸਾਡੀ ਧਰਮ ਰੀਤੀ ਜਿਹੜੀ ਏ ਉਹ ਵੀ ਉਲਟੀ ਹੋ ਜਾ ਰਹੀ ਹੈ, ਇਸ ਕਰਕੇ ਮੈਂ ਵੱਡੀ ਚਿੰਤਾ ਵਿਚ ਹਾਂ, ਮੈਨੂੰ ਬੜੀ ਚਿੰਤਾ ਲੱਗੀ ਹੋਈ ਹੈ।
ਭਰਾਤ ਤਮਾਰੋ ਗਿਆ ਸੰਗ ਨਿਰਪ ਖਾਨ ਕੇ।
ਤੁਹਾਡਾ ਭਰਾ ਭਾਵ ਨਾਨਕ ਉਹ ਦੌਲਤ ਖਾਂ ਲੋਧੀ ਦੇ ਨਾਲ ਚਲਾ ਗਿਆ ਹੈ।
ਉਹ ਕਰ ਹੈ ਆਜ ਨਵਾਜ ਮਸੀਤ ਧਿਆਨ ਪਿਆਨ ਕੇ।
ਔਰ ਕਹਿੰਦੇ ਨੇ ਉਹ ਅੱਜ ਮਸੀਤ ਦੇ ਵਿਚ ਜਾ ਕੇ ਤੇ ਨਮਾਜ਼ ਪੜੇਗਾ, ਇਸ ਕਰਕੇ ਮੈਂ ਬਹੁਤ ਜਿਆਦਾ ਚਿੰਤਤ ਹੋਇਆ ਹਾਂ।
ਚਤਰਾ ਵਰਨ ਮੈਂ ਰੌਰ ਤੁਰਕ ਤਹਿ ਹੋਏ ਹੈ।
ਔਰ ਚਾਰੇ ਵਰਨਾ ਦੇ ਵਿਚ ਹੀ ਇਹ ਰੌਲਾ ਪੈ ਗਿਆ ਕਿ ਗੁਰੂ ਨਾਨਕ ਅੱਜ ਤੁਰਕ ਹੋ ਜਾਣਗੇ, ਅੱਜ ਉਹਨਾਂ ਨੇ ਮੁਸਲਮਾਨ ਹੋ ਜਾਣਾ, ਇਸ ਕਰਕੇ ਮੈਨੂੰ ਬਹੁਤ ਭਾਰੀ ਚਿੰਤਾ ਹੈ, ਸਾਰੇ ਪਾਸੇ ਇਹ ਰੌਲਾ ਪੈ ਗਿਆ ਹੈ।
ਗਯੋ ਖਾਨ ਚਲੇ ਆਪ ਸੰਗ ਬੋ ਲੋਏ ਹੈ।
ਔਰ ਕਹਿੰਦੇ ਨੇ ਕਿ ਉਹ ਖਾਨ ਜਿਹੜਾ ਉਹ ਆਪ ਹੀ ਨਾਲ ਚੱਲ ਕੇ ਗਿਆ ਔਰ ਬਹੁਤ ਸਾਰੀ ਲੁਕਾਈ ਜਿਹੜੀ ਲੋਈ ਉਹਨਾਂ ਦੇ ਨਾਲ ਹੈ।
ਸ਼ੋਕ ਸਿੰਧ ਮਹਿ ਮਗਨ ਸੁਨਤ ਮਮ ਮੜ ਭਾਇਓ।
ਔਰ ਕਹਿੰਦੇ ਨੇ ਕਿ ਚਿੰਤਾ ਦੇ ਸਾਗਰ ਦੇ ਵਿਚ ਮੈਂ ਵਾਰ ਵਾਰ ਡੁੱਬਦਾ ਜਾ ਰਿਹਾ ਹਾਂ।
ਹੋ ਪੋਤ ਨਾ ਪ੍ਰਾਪਤ ਮੋਹੇ ਯਤਨ ਬਹੁ ਬਿਧ ਠਹਿਓ।
ਔਰ ਕਹਿੰਦੇ ਨੇ ਕਿ ਮੈਂ ਯਤਨ ਬੜੇ ਕੀਤੇ ਨੇ, ਮੈਨੂੰ ਕੁਝ ਵੀ ਸੁੱਝਦਾ ਨਹੀਂ ਤੇ ਕੀ ਮੈਂ ਕਰਾਂ, ਮੈਨੂੰ ਕੁਛ ਵੀ ਸੂਝ ਜਿਹੜੀ ਪ੍ਰਾਪਤ ਨਹੀਂ ਹੋ ਰਹੀ ਹੈ।
ਪੰਥ ਨਾਨਕੀ ਬਚਨ ਨਾ ਚਿੰਤਾ ਕੀਜੀਐ।
ਬੇਬੇ ਨਾਨਕੀ ਕਹਿਣ ਲੱਗੀ ਕਿ ਤੁਹਾਨੂੰ ਚਿੰਤਾ ਕਰਨ ਦੀ ਕੋਈ ਵੀ ਲੋੜ ਨਹੀਂ ਹੈ।
ਪਰਬ ਨਾ ਭੁੱਲੋ ਪੇ ਭਲੇ ਲਖ ਲੀਜੀਐ।
ਔਰ ਕਹਿਣ ਲੱਗੇ ਕਿ ਤੁਸੀਂ ਕਿਸੇ ਭਰਮ ਵਿਚ ਨਾ ਪਵੋ, ਚੰਗਾ ਹੀ ਹੋਵੇਗਾ, ਕੋਈ ਇਹਦੇ ਵਿਚ ਮਾੜਾ ਨਹੀਂ ਹੈ, ਭਾਵ ਕੀ ਹੈ ਕਿ ਬੇਬੇ ਨਾਨਕੀ ਭੈਣ ਨਾਨਕੀ ਜਿਹੜੇ ਨੇ ਨਾ ਜੀ, ਉਹਨਾਂ ਨੂੰ ਪੂਰਨ ਤੌਰ ਤੇ ਯਕੀਨ ਹੋ ਗਿਆ, ਉਹਨਾਂ ਨੂੰ ਭਰੋਸਾ ਹੋ ਗਿਆ ਕਿ ਗੁਰੂ ਨਾਨਕ ਇਹ ਪਰਮਾਤਮਾ ਦਾ ਰੂਪ ਨੇ, ਇਹ ਜੋ ਵੀ ਕਰਨਗੇ ਨਾ ਇਹ ਭਲਾ ਕਰਨਗੇ, ਇਹ ਕਿਸੇ ਦੇ ਭਲੇ ਵਾਸਤੇ ਕਰਨਗੇ। ਇਸ ਕਰਕੇ ਉਹਨਾਂ ਨੂੰ ਪੂਰਨ ਭਰੋਸਾ ਹੈ। ਔਰ ਉਹ ਕਹਿੰਦੇ ਨੇ ਕਿ ਤੁਸੀਂ ਵੀ ਕਿਸੇ ਤਰ੍ਹਾਂ ਦਾ ਚਿੰਤਾ ਨਾ ਕਰੋ, ਇਹ ਜੋ ਵੀ ਹੋਵੇਗਾ ਨਾ ਇਹ ਭਲਾ ਹੀ ਹੋਵੇਗਾ।
ਭਰਾਤ ਹਮਾਰੋ ਪਇਓ ਪੇਸ ਨਰ ਭਗਤ ਕੋ,
ਕਹਿੰਦੇ ਨੇ ਜਿਹੜਾ ਮੇਰਾ ਭਰਾ ਹੈ ਨਾ, ਉਹਨੇ ਮਨੁੱਖੀ ਭੇਸ ਅੰਦਰ ਭਗਤੀ ਦਾ ਜਿਹੜਾ ਭੇਸ ਹੈ ਉਹ ਧਾਰਨ ਕੀਤਾ ਹੋਇਆ, ਭਾਵ ਉਹ ਜਾਮਾ ਜਿਹੜਾ ਉਹ ਮਨੁੱਖ ਦਾ ਹੈ ਪਰ ਉਸ ਤਰ੍ਹਾਂ ਉਹਨਾਂ ਨੇ ਭਗਤੀ ਦਾ ਭੇਸ ਧਾਰਨ ਕੀਤਾ ਹੈ।
ਔਰ
ਉਹ ਤਿੰਨਾਂ ਲੋਕਾਂ ਦਾ ਸਵਾਮੀ ਹੈ ਜਿਸ ਨੇ ਇਸ ਜਗਤ ਦੀ ਰਚਨਾ ਕੀਤੀ ਹੈ, ਭਾਵ ਉਹ ਆਮ ਮਨੁੱਖ ਨਾ ਉਹਨਾਂ ਨੂੰ ਸਮਝੋ, ਉਹ ਪਰਮਾਤਮਾ ਆਪ ਨੇ, ਉਹ ਤਿੰਨਾਂ ਲੋਕਾਂ ਦੇ ਸਵਾਮੀ ਨੇ। ਇਸ ਕਰਕੇ ਉਹਨਾਂ ਦੇ ਹੁੰਦਿਆਂ ਹੋਰ ਵੀ ਕਿਸੇ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।
ਪੰਨੰਗ ਦਾਨਵ ਅਮਰ ਵਰਨ ਕਿਨਰ ਧਰਾ,
ਔਰ ਕਹਿੰਦੇ ਨੇ ਕਿ ਪੰਨੰਗ ਦਾਨਵ ਭਾਵ ਨਾਗ ਦੇਵ ਦੇਵਤੇ ਵਰਣ ਕਿਨਰ ਇਹ ਸਾਰੇ ਜੋ ਹਨ,
ਮਾਰਤੰਡ ਜਮ ਇੰਦ ਇੰਦਰ ਹਰ ਜਗ ਕਰਾ।
ਮਾਰਤੰਡ ਕਹਿੰਦੇ ਨੇ ਸੂਰਜ ਨੂੰ, ਸੂਰਜ ਯਮਰਾਜ ਚੰਦਰਮਾ ਇੰਦਰ ਸ਼ਿਵਜੀ ਅਤੇ ਬ੍ਰਹਮਾ।
ਪੌਣ ਬਨ ਦਿਗਪਾਲ ਰਜਾਇ ਨਾ ਫੇਰੇ,
ਇਸੇ ਤਰ੍ਹਾਂ ਹੀ ਕਹਿੰਦੇ ਨੇ ਪੌਣ ਅਗਨੀ ਦਿਸ਼ਾ ਤੇ ਪਾਲਕ ਉਸਦੇ, ਹਾਥੀ ਵੀ ਉਹਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦੇ।
ਔਰ ਨਰਬ ਪਰਾਹ ਕੌਣ ਬੰਕ ਦਿਗ ਹੇਰੇ,
ਔਰ ਕਹਿੰਦੇ ਨੇ ਕਿ ਮਨੁੱਖ ਜਿਹੜਾ ਉਹ ਕਿਹੜਾ ਨਰ ਜੰਮਿਆ ਐਸਾ ਜਿਹੜਾ ਉਹਨਾਂ ਵੱਲ ਬੁਰੀ ਨਜ਼ਰ ਨਾਲ ਵੇਖ ਸਕੇ।
ਤਿਸਕੀ ਚਿੰਤਾ ਚੀਤ ਰਤੀਕ ਨਾ
ਕੀਜੀਐ, ਆਪਣੇ ਮਨ ਵਿਚ ਉਹਨਾਂ ਬਾਰੇ ਰੰਚਕ ਮਾਤਰ ਵੀ ਤੁਸੀਂ ਚਿੰਤਾ ਨਾ ਕਰੋ।
ਲੱਜਤ ਤਿੰਨ ਕੋ ਕਰਹਿ ਸੋ ਆਇਲ ਖੀਜੀਐ,
ਇਹ ਵੇਖ ਲੈਣਾ ਮੇਰੀ ਗੱਲ ਧਿਆਨ ਨਾਲ ਸਮਝ ਲੈਣੀ ਕਿ ਉਹ ਜੇ ਗਏ ਨੇ ਨਾ ਤੇ ਉਹਨਾਂ ਨੂੰ ਸ਼ਰਮਿੰਦਾ ਕਰਕੇ ਆਉਣਗੇ, ਉਹਨਾਂ ਨੂੰ ਲੱਜਤ ਕਰਕੇ ਆਉਣਗੇ, ਭਾਵ ਉਹਨਾਂ ਨੂੰ ਉੱਥੇ ਝੂਠੇ ਹੋਣਾ ਪਵੇਗਾ।
ਤੁਮ ਹੈ ਸੰਗ ਆਨੰਦ ਰਸੋਈ ਖਾਏ,
ਔਰ ਕਹਿਣ ਲੱਗੇ ਕਿ ਤੁਸੀਂ ਆਰਾਮ ਨਾਲ ਬਹਿ ਕੇ ਨਾ ਤੇ ਰਸੋਈ ਦੇ ਵਿਚ ਬਹਿ ਕੇ ਤੇ ਆਨੰਦ ਨਾਲ ਪ੍ਰਸ਼ਾਦਾ ਪਾਣੀ ਛਕੋ।
ਓ ਨਹਿਰ ਦੇ ਪ੍ਰਤੀਤ ਤਾਂ ਪੇਪਰ ਪਠਾਏ,
ਕਹਿੰਦੇ ਨੇ ਜੇ ਤੁਹਾਨੂੰ ਪ੍ਰਤੀਤ ਨਹੀਂ ਆਉਂਦੀ ਭਾਵ ਤੁਹਾਨੂੰ ਯਕੀਨ ਨਹੀਂ ਆਉਂਦਾ ਇਸ ਗੱਲ ਦਾ ਤੇ ਫਿਰ ਇੱਕ ਕੰਮ ਕਰੋ, ਐਵੇਂ ਚਿੰਤਾ ਨਾ ਕਰੋ, ਕਿਸੇ ਬ੍ਰਾਹਮਣ ਨੂੰ ਭੇਜ ਦਿਓ, ਉਹ ਜਾ ਕੇ ਉਥੋਂ ਦਾ ਸਾਰਾ ਵਰਤਾਰਾ ਜਿਹੜਾ ਨਾ ਉਹ ਵੇਖ ਲਵੇ ਤੇ ਤੁਹਾਨੂੰ ਆ ਕੇ ਸਾਰੀ ਰਿਪੋਰਟ ਦੇ ਦੇਗਾ। ਤੁਸੀਂ ਨਹੀਂ ਯਕੀਨ ਆਉਂਦਾ ਤੇ ਕਿਸੇ ਬ੍ਰਾਹਮਣ ਨੂੰ ਭੇਜ ਦਿਓ।
ਭੇਜੋ ਨਿਧਾ ਦੂਤ ਮਸੀਤੇ ਦਿਸ਼ ਗਇਓ,
ਔਰ ਨਿਧਾ ਜਿਹੜਾ ਸੀ ਨਾ ਬ੍ਰਾਹਮਣ ਉਸ ਨੂੰ ਸੂਹ ਲੈਣ ਵਾਸਤੇ ਮਸੀਤ ਵਾਲੇ ਪਾਸੇ ਨੂੰ ਭੇਜਿਆ ਗਿਆ ਹੈ।
ਪੀਰ ਪੂਰ ਪਰ ਰਹੀ ਸਥਾਨਾ ਤਹਿ ਰਹੋ,
ਔਰ ਉਥੇ ਇੰਨੀ ਭੀੜ ਕਹੀ ਸੀ ਕਿ ਖੜੇ ਹੋਣ ਨੂੰ ਕੋਈ ਥਾਂ ਨਹੀਂ ਸੀ ਬਚੀ।
ਇੱਕ ਇੱਕ ਲੰਘ ਤਾਏ ਤਸ ਅੰਤਰੇ,
ਔਰ ਇੱਕ ਇੱਕ ਨੂੰ ਲੰਘ ਕੇ ਭਾਵ ਵਿੱਚੋਂ ਦੀ ਭੀੜ ਦੇ ਲੰਘਦਾ ਹੋਇਆ ਉਹ ਭੀੜ ਦੇ ਵਿੱਚੋਂ ਅੰਦਰ ਧੱਸਦਾ ਗਿਆ ਤੇ ਅੱਗੇ ਚਲਾ ਗਿਆ ਹੈ।
ਔ ਕਰਨਾ ਨਿਧ ਕੋ ਦੇਖ ਬਸੂਰੈ ਔਰ ਖਰੇ,
ਔਰ ਉਥੇ ਕਿਰਪਾ ਦੇ ਖਜ਼ਾਨੇ ਭਾਵ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਖੜੇ ਹੋਏ ਉਸਨੇ ਵੇਖਿਆ ਹੈ।
ਪੰਚੋ ਨਿਕਟਨਾ ਸ੍ਰੀ ਗੁਰੂ ਪੀਰ ਪਏ ਭਰਪੂਰ,
ਔਰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਨੇੜੇ ਨਹੀਂ ਉਹ ਪਹੁੰਚ ਸਕਿਆ ਕਿਉਂਕਿ ਅੱਗੇ ਬਹੁਤ ਜ਼ਿਆਦਾ ਭੀੜ ਜਿਹੜੀ ਹੈ ਉਹ ਇਕੱਤਰ ਹੋਈ ਸੀ।
ਸੰਤੋਖ ਸਿੰਘ ਧਿਆਏ ਆਬਾ ਪੂਰਨ ਪਾਸ ਸੁਖ ਮੂਰ,
ਔਰ ਕਹਿੰਦੇ ਨੇ ਕਿ ਕਵੀ ਸੰਤੋਖ ਸਿੰਘ ਜੀ ਹੁਣ ਪੂਰਨ ਪਿਆਰ ਨਾਲ ਸੁੱਖਾਂ ਦੇ ਦਾਤੇ ਨੂੰ ਧਿਆਉਂਦੇ ਹਨ।
ਦੋਹਰਾ ਨਿਤ ਪ੍ਰਕਾਸ਼ ਸ੍ਰੀ ਗੁਰੂ ਚਰਨ ਪ੍ਰਗਟ ਸੋ ਭਾਨ ਸਮਾਨ,
ਔਰ ਸਾਰੇ ਦੁਆਤ ਦੇ ਹਨੇਰੇ ਨੂੰ ਦੂਰ ਕਰਨ ਵਿਚ ਸ੍ਰੀ ਗੁਰੂ ਜੀ ਦੇ ਚਰਨ ਸਦਾ ਸੂਰਜ ਵਾਂਗੂ ਪ੍ਰਤੱਖ ਪ੍ਰਕਾਸ਼ਕ ਹਨ।
ਨਿਖਲ ਦੁਆਤ ਤਮ ਹਰਨ ਕੋ ਸ਼ਰਨ ਸਦਾ ਸੁਖ ਦਾਨ,
ਉਹਨਾਂ ਦੀ ਜਿਹੜੀ ਸ਼ਰਨ ਹੈ ਉਹ ਸਦਾ ਹੀ ਸੁਖ ਦਾ ਦਾਨ ਦੇਣ ਵਾਲੀ ਹੈ। ਜਿਹੜਾ ਵੀ ਉਹਨਾਂ ਦੀ ਸ਼ਰਨ ਵਿੱਚ ਆ ਜਾਂਦਾ ਨਾ ਉਹਨੂੰ ਸਦੀਵੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ।
ਸੁੰਦਰ ਐਤਕ ਮਸੀਤ ਚਿੱਤਰ ਪਿੱਤ ਜਾਣਿਆ।
ਔਰ ਕਹਿੰਦੇ ਨੇ ਕਿ ਮਸੀਤ ਬੜੀ ਸੁੰਦਰ ਹੈ ਤੇ ਉਹਦੀਆਂ ਜਿਹੜੀਆਂ ਦੀਵਾਰਾਂ ਨੇ ਉਹਨਾਂ ਦੇ ਨਾਲ ਚਿੱਤਰਕਾਰੀ ਜਿਹੜੀ ਕੀਤੀ ਹੋਈ ਹੈ ਔਰ ਬੜੀਆਂ ਸੁੰਦਰ ਲੱਗ ਰਹੀਆਂ ਹਨ।
ਚਮਕੀ ਕਰ ਜਹ ਲਿਖਿਓ ਦੇਵਤ ਪਹਿਚਾਨੀਐ।
ਔਰ ਜਿੱਥੇ ਅੱਲਾ ਦਾ ਨਾਮ ਲਿਖਿਆ ਹੋਇਆ ਹੈ ਉਹ ਸੋਨੇ ਦੇ ਵਾਂਗੂ ਚਮਕ ਰਿਹਾ ਹੈ।
ਤਹਾਂ ਜਾਏ ਪਾਠਾਂ ਦਾ ਜੋ ਖਾਨ ਨਿਰਪਾਲ ਸੋ।
ਉੱਥੇ ਜਾ ਕੇ ਦੌਲਤ ਖਾਂ ਜਿਹੜਾ ਕਿ ਉਸ ਧਰਤੀ ਦਾ ਮਾਲਕ ਹੈ ਉੱਥੇ ਜਾ ਕੇ ਖਲੋਤਾ ਹੈ।
ਉਹ ਸਭਾ ਆਪਣੀ ਸਹਿਤ ਜੇ ਬੈਸ ਬਸਾਲ ਸੋ।
ਸਾਰੀ ਆਪਣੀ ਸਭਾ ਭਾਵ ਆਪਣੇ ਬੰਦੇ ਨਾਲ ਲੈ ਕੇ ਤੇ ਉੱਥੇ ਖੜਾ ਹੈ ਕਿ ਜਿਹੜਾ ਇਹ ਸਾਰਿਆਂ ਤੋਂ ਵੱਡੀ ਉਮਰ ਦਾ ਹੈ।
ਸ੍ਰੀ ਨਾਨਕ ਜੀ ਸੰਗ ਗਿਆਨ ਕਨ ਰੂਪ ਹੈ।
ਔਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜੇ ਕਿ ਇੱਕ ਰਸ ਗਿਆਨ ਸਰੂਪ ਉਹਨਾਂ ਦੇ ਨਾਲ ਹਨ।
ਬੇਖਸਿਓ ਕਮਲ ਬਸਾਲ ਸੋ ਬਦਨ ਅਨੂਪ ਹੈ।
ਇੰਜ ਪ੍ਰਤੀਤ ਹੋ ਰਿਹਾ ਸੀ ਜਿਵੇਂ ਕਮਲ ਬਹੁਤ ਖਿੜਿਆ ਹੋਇਆ ਉਹਨਾਂ ਦਾ ਸੁੰਦਰ ਮੁਖੜਾ ਜੋ ਹੈ ਅਨੂਪ ਹੈ।
ਹਰਖ ਸ਼ੋਕ ਜਨ ਨਹੀਂ ਆਨੰਦ ਹੈ ਏਕ ਰਸ।
ਔਰ ਜਿਨ੍ਹਾਂ ਨੂੰ ਨਾ ਤੇ ਖੁਸ਼ੀ ਤੇ ਨਾ ਹੀ ਗਮੀ ਬਿਲਕੁਲ ਹੀ ਇਹਦੇ ਤੋਂ ਨਿਰਲੇਪ ਹਨ ਔਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇੱਕ ਰਸ ਹਨ। ਕਈ ਵਾਰੀ ਬੰਦਾ ਜਿਹੜੇ ਨਾ ਜੇ ਉਹਨੂੰ ਖੁਸ਼ੀ ਹੋ ਜਾਏ ਜ਼ਿਆਦਾ ਮਿਲ ਜਾਏ ਤੇ ਉਹ ਫੁੱਲਿਆ ਹੀ ਨਹੀਂ ਸਮਾਉਂਦਾ ਤੇ ਜੇ ਜਰਾ ਜਿੰਨਾ ਕਿਤੇ ਦੁੱਖ ਆ ਜਾਏ ਤੇ ਫਿਰ ਉਹ ਰੱਬ ਨੂੰ ਵੀ ਗਾਲਾਂ ਕੱਢਣ ਲੱਗ ਪੈਂਦਾ ਫਿਰ ਬੰਦਾ ਰੋਣ ਲੱਗ ਪੈਂਦਾ। ਪਰ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਨੇ ਇੱਕ ਰਸ ਨੇ ਉਹਨਾਂ ਤੇ ਇਸ ਗੱਲ ਦਾ ਕੋਈ ਵੀ ਅਸਰ ਨਹੀਂ ਹੈ। ਦੌਲਤ ਖਾਂ ਲੋਧੀ ਲੈ ਕੇ ਜਾ ਰਿਹਾ ਉਹਨਾਂ ਨੂੰ ਕਿਸੇ ਗੱਲ ਦਾ ਮਨ ਵਿੱਚ ਗਮ ਨਹੀਂ ਹੈ ਕਿਉਂਕਿ ਦੇਖੋ ਜਿਹੜੇ ਬੱਚਿਆਂ ਨੇ ਪੜ੍ਹਾਈ ਨਹੀਂ ਨਾ ਕੀਤੀ ਹੁੰਦੀ ਜਦੋਂ ਇਮਤਿਹਾਨ ਪੈਂਦਾ ਤੇ ਫਿਰ ਉਹਨਾਂ ਨੂੰ ਬੜੀ ਚਿੰਤਾ ਹੁੰਦੀ। ਜਿਹੜੇ ਬੱਚਿਆਂ ਦੀ ਪਹਿਲਾਂ ਹੀ ਤਿਆਰੀ ਪੂਰੀ ਹੁੰਦੀ ਉਹ ਕਹਿੰਦੇ ਨੇ ਕੋਈ ਪਰਵਾਹ ਹੀ ਨਹੀਂ ਅਗਲੀ ਕਲਾਸ 'ਚ ਜਾਣਾ ਪਾਸ ਹੀ ਪਾਸ। ਇਸ ਕਰਕੇ ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਤੇ ਆਪ ਰੱਬ ਦਾ ਰੂਪ ਨੇ ਉਹਨਾਂ ਨੂੰ ਕੋਈ ਕਿਸ ਤਰ੍ਹਾਂ ਦਬਾ ਸਕਦਾ ਸੀ। ਇਸ ਕਰਕੇ ਉਹ ਇਹਨਾਂ ਦੇ ਅੰਦਰ ਦੀਆਂ ਕਮਜ਼ੋਰੀਆਂ ਸਾਰੀਆਂ ਜਾਣਦੇ ਨੇ ਔਰ ਬਿਨਾਂ ਕਿਸੇ ਗਮ ਤੋਂ ਬਿਨਾਂ ਕਿਸੇ ਖੁਸ਼ੀ ਤੋਂ ਇੱਕ ਰਸ ਹਨ ਉਹ।
ਹੋ ਠਾਂਡੇ ਨੇ ਪਕੇ ਨਿਕਟਾ ਬਤਾਵਨ ਸਮਾਗ ਤਿਸ।
ਔਰ ਉਹ ਠਾਡੇ ਨ੍ਰਿਪ ਕੇ ਨਿਕਟ ਉਹ ਦੌਲਤ ਖਾਂ ਲੋਧੀ ਦੇ ਨੇੜੇ ਹੀ ਖੜੇ ਹਨ ਔਰ ਕਹਿੰਦੇ ਨੇ ਕਿ ਉਹਨਾਂ ਨੂੰ ਚੰਗੇ ਰਾਹ ਤੇ ਪਾ ਸਕਣ।
ਹਿੰਦੂ ਕੋਈ ਨਾ ਕਹਿ ਸਕੇ ਤੁਰਕਨ ਤੇਜ ਬਸਾਲ।
ਔਰ ਕਹਿੰਦੇ ਨੇ ਕਿ ਕੋਈ ਵੀ ਹਿੰਦੂ ਇਹ ਨਹੀਂ ਸੀ ਕਹਿ ਸਕਦਾ ਕਿ ਨਵਾਬ ਦਾ ਤੇਜ ਜਿਹੜਾ ਉਹ ਬਹੁਤ ਵਿਸ਼ਾਲ ਸੀ ਭਾਵ ਹਿੰਦੂ ਕਿਸੇ ਵਿੱਚ ਇਹ ਹਿੰਮਤ ਨਹੀਂ ਸੀ ਕਿ ਅੱਗੇ ਹੋ ਕੇ ਉਹਨੂੰ ਕਹਿੰਦਾ ਕਿ ਤੁਸੀਂ ਕੀ ਕਰਨ ਲੱਗੇ ਹੋ ਜਾਂ ਤੁਸੀਂ ਗਲਤ ਕਰ ਰਹੇ ਹੋ ਕਿਉਂਕਿ ਉਹਨਾਂ ਦੀ ਤਾਕਤ ਹੈ ਉਹਨਾਂ ਦੇ ਕੋਲ। ਇਸ ਕਰਕੇ ਕੋਈ ਹਿੰਦੂ ਇਹ ਜਿਹੜਾ ਹੌਸਲਾ ਹੀ ਨਹੀਂ ਕਰ ਸਕਦਾ ਹੈ।
ਪਰਮੇਸ਼ਰ ਪਤ ਰਾਖੇ ਸਿਮਰੈ ਦੀਨ ਦਿਆਲ।
ਔਰ ਕਹਿੰਦੇ ਨੇ ਉਹ ਪ੍ਰਭੂ ਦਾ ਸਿਮਰਨ ਕਰ ਰਹੇ ਸਨ ਕਿ ਪਰਮੇਸ਼ਰ ਆਪ ਹੀ ਹੁਣ ਇੱਜ਼ਤ ਪਤ ਰੱਖੇਗਾ ਉਹ ਮਾਲਕ ਆਪ ਪਤ ਰੱਖੇਗਾ।
ਕਾਜੀ ਬੋਰ ਨਵਾਬ ਨੀਰਲੈ ਕਰਤਵੈ।
ਔਰ ਕਾਜੀ ਅਤੇ ਨਵਾਬ ਨੇ ਫਿਰ ਪਾਣੀ ਲੈ ਕੇ
ਕਰ ਚਰਨ ਪਖਾਰ ਕਰਿਓ ਸੁਧ ਤਨ ਸਭੈ।
ਉਹਨਾਂ ਨੇ ਪਾਣੀ ਲੈ ਕੇ ਤੇ ਆਪਣੇ ਹੱਥ ਤੇ ਪੈਰ ਜਿਹੜੇ ਨੇ ਉਹ ਚੰਗੀ ਤਰ੍ਹਾਂ ਧੋਤੇ ਨੇ ਆਪਣੇ ਤਨ ਨੂੰ ਸ਼ੁੱਧ ਕੀਤਾ ਹੈ।
ਠੰਡੇ ਦੋਨੋਂ ਹੋਏ ਬਦਨ ਪੱਛਮ ਦਿਸ਼ਾ।
ਔਰ ਦੋਵੇ ਹੀ ਪੱਛਮ ਦਿਸ਼ਾ ਵੱਲ ਨੂੰ ਮੂੰਹ ਕਰਕੇ ਤੇ ਦੋਵੇ ਹੀ ਖੜੇ ਹੋ ਗਏ ਹਨ।
ਹੋ ਕਰ ਤਰ ਜਾਨੂ ਕਾਨ ਨਿਵੇਂ ਪੁਨ ਪੁਨ ਰਸਾ।
ਔਰ ਫੇਰ ਉਹ ਕਦੇ ਗੋਡਿਆਂ ਤੇ ਕਦੇ ਕੰਨਾਂ ਤੇ ਹੱਥ ਰੱਖ ਕੇ ਤੇ ਕਦੇ ਨੀਵੇਂ ਕਦੇ ਉੱਪਰ ਹੁੰਦੇ ਹਨ।
ਆਪ ਮਸੀਤੇ ਮਾਧਰ ਦੇ ਕਿਤ ਕਿਤ ਗਏ।
ਔਰ ਮਸੀਤ ਵਿੱਚ ਆਪਣੇ ਦਿਲ ਵਿੱਚ ਉਹ ਕਿੱਥੇ ਦੇ ਕਿੱਥੇ ਗਏ ਹੋਏ ਹਨ।
ਤਰ ਪਰ ਤਾਰਾ ਸਿਰ ਉੱਠਤ ਬਾਰ ਬਹੁਤ ਬਿਆਨਿਆ।
ਔਰ ਕਹਿੰਦੇ ਨੇ ਧਰਤੀ ਤੇ ਸਿਰ ਰੱਖਦੇ ਨੇ ਕਦੇ ਉੱਪਰ ਚੁੱਕਦੇ ਹਨ ਬਾਰ ਬਾਰ ਇਸ ਤਰ੍ਹਾਂ ਉੱਠਦੇ ਤੇ ਝੁਕਦੇ ਹਨ।
ਕਰਕੇ ਪੂਰਨ ਨਮਾਜ਼ ਸੋ ਨਾਨਕ ਸੋ ਕਹੈ।
ਜਦੋਂ ਇਹਨਾਂ ਨੇ ਨਮਾਜ਼ ਪੂਰਨ ਕਰ ਲਈ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਇਹ ਬਚਨ ਆਖਿਆ।
ਉਹ ਠੰਡੇ ਕਿਉਂ ਤੁਮ ਰਹਿ ਨਾ ਡਰ ਔਰ ਮੈਂ ਹੈ।
ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਹ ਝੁਕੇ ਨਹੀਂ, ਮਸੀਤ ਦੇ ਵਿਚ ਜਾ ਕੇ ਉਹ ਝੁਕਦੇ ਰਹੇ, ਕਦੀ ਥੱਲੇ ਕਦੀ ਉੱਪਰ, ਗੋਡਿਆਂ ਤੇ ਕੰਨਾਂ ਤੇ ਹੱਥ ਰੱਖ ਕੇ, ਪਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਅਡੋਲ ਜਾ ਕੇ ਤੇ ਖੜੇ ਰਹੇ, ਇਹ ਨਹੀਂ ਝੁਕੇ। ਜਦੋਂ ਇਹ ਵੇਖਿਆ ਉਹਨਾਂ ਨੇ ਨਮਾਜ਼ ਕਰ ਲਈ ਤੇ ਉਸ ਤੋਂ ਬਾਅਦ ਫਿਰ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਕਹਿੰਦੇ ਨੇ, ਕਹਿਣ ਲੱਗੇ ਕਿ ਤੁਸੀਂ ਖਲੋਤੇ ਕਿਉਂ ਰਹੇ ਹੋ, ਤੁਹਾਡੇ ਮਨ ਵਿਚ ਡਰ ਨਹੀਂ ਹੈ ਖੁਦਾ ਦਾ, ਤੁਸੀਂ ਝੁਕੇ ਕਿਉਂ ਨਹੀਂ ਹੋ।
ਨਾਨਕ ਆਨੰਦ ਭਨੇ ਖਾਨ ਕੰਨ ਹੈ ਸੁਣੋ।
ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਫਿਰ ਆਪਣੇ ਮੁੱਖ ਤੋਂ ਬਚਨ ਕੀਤਾ, ਕਹਿਣ ਲੱਗੇ ਆ ਖਾਨ ਦੌਲਤ ਖਾਨ ਲੋਧੀ, ਧਿਆਨ ਨਾਲ ਇਹ ਸਰ ਇਸ ਤਰ੍ਹਾਂ ਉੱਠਦੇ ਤੇ ਝੁਕਦੇ ਹਨ।
ਕਰਕੇ ਪੂਰਨ ਨਮਾਜ਼ ਸੋ ਨਾਨਕ ਸੋਕ ਹੈ।
ਜਦੋਂ ਇਨ੍ਹਾਂ ਨੇ ਨਮਾਜ਼ ਪੂਰਨ ਕਰ ਲਈ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਇਹ ਬਚਨ ਆਖਿਆ।
ਉਹ ਠੰਡੇ ਕਿਉਂ ਤੁਮ ਰਹਿ ਨਾ ਡਰ ਔਰ ਮੈਂ ਹੈ।
ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਹ ਝੁਕੇ ਨਹੀਂ, ਮਸੀਤ ਦੇ ਵਿਚ ਜਾ ਕੇ ਉਹ ਝੁਕਦੇ ਰਹੇ, ਕਦੀ ਥੱਲੇ ਕਦੀ ਉੱਪਰ, ਗੋਡਿਆਂ ਤੇ ਕੰਨਾਂ ਤੇ ਹੱਥ ਰੱਖ ਕੇ, ਪਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਅਡੋਲ ਜਾ ਕੇ ਤੇ ਖੜੇ ਰਹੇ, ਇਹ ਨਹੀਂ ਝੁਕੇ। ਜਦੋਂ ਇਹ ਵੇਖਿਆ ਉਹਨਾਂ ਨੇ ਨਮਾਜ਼ ਕਰ ਲਈ ਤੇ ਉਸ ਤੋਂ ਬਾਅਦ ਫਿਰ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਕਹਿੰਦੇ ਨੇ, ਕਹਿਣ ਲੱਗੇ ਕਿ ਤੁਸੀਂ ਖਲੋਤੇ ਕਿਉਂ ਰਹੇ ਹੋ, ਤੁਹਾਡੇ ਮਨ ਵਿਚ ਡਰ ਨਹੀਂ ਹੈ ਖੁਦਾ ਦਾ, ਤੁਸੀਂ ਝੁਕੇ ਕਿਉਂ ਨਹੀਂ ਹੋ।
ਨਾਨਕ ਆਨੰਦ ਭਨੇ ਖਾਨ ਕੰਨ ਹੈ ਸੁਣੋ।
ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਫਿਰ ਆਪਣੇ ਮੁੱਖ ਤੋਂ ਬਚਨ ਕੀਤਾ, ਕਹਿਣ ਲੱਗੇ ਆ ਖਾਨ ਦੌਲਤ ਖਾਨ ਲੋਧੀ, ਧਿਆਨ ਨਾਲ ਇਸ ਗੱਲ ਨੂੰ ਸੁਣੋ।
ਕਹਿ ਸੰਕਰੋ ਨਵਾਜ ਲਾਜਨ ਹੈ ਤੁਮ ਮਨੋ।
ਔਰ ਕਹਿੰਦੇ ਨੇ ਕਿ ਮੈਂ ਕਿਹਦੇ ਨਾਲ ਨਮਾਜ਼ ਪੜ੍ਹਦਾ, ਮੈਂ ਕਿਹਦੇ ਨਾਲ ਨਮਾਜ਼ ਪੜ੍ਹਦਾ, ਤੁਹਾਡੇ ਮਨ ਵਿਚ ਕੋਈ ਲਾਜ ਨਹੀਂ ਹੈ, ਕੋਈ ਇਸ ਗੱਲ ਦੀ ਸ਼ਰਮ ਨਹੀਂ ਹੈ।
ਠੰਡੇ ਆਪ ਮਸੀਤ ਨਾ ਮਨ ਠਹਿਰਾਇਆ,
ਤੁਸੀਂ ਆਪ ਦੇ ਮਨ ਮਸੀਤ ਦੇ ਵਿਚ ਖਲੋਤੇ ਸੀ, ਪਰ ਤੁਹਾਡਾ ਮਨ ਜਿਹੜਾ ਉਹਨੂੰ ਤੇ ਤੁਸੀਂ ਖੜਾ ਨਹੀਂ ਕੀਤਾ, ਤੁਹਾਡਾ ਮਨ ਤੇ ਕਿਤੇ ਹੋਰ ਦੌੜਿਆ ਫਿਰਦਾ ਸੀ।
ਉਹ ਸਜਦੇ ਸਮੇਂ ਸੰਕਲਪ ਕੰਧਾਰ ਪਠਾਇਆ,
ਔਰ ਜਦੋਂ ਤੁਸੀਂ ਸਜਦਾ ਕਰ ਰਹੇ ਸੀ ਨਾ ਤੇ ਉਦੋਂ ਤੇਰਾ ਮਨ ਜਿਹੜਾ, ਦੌਲਤ ਖਾਂ ਲੋਧੀ ਨੂੰ ਕਹਿ ਰਹੇ ਨੇ, ਕਹਿਣ ਲੱਗੇ ਉਦੋਂ ਤੇਰਾ ਮਨ ਜਿਹੜਾ ਉਹ ਤੇ ਉੱਥੇ ਕੰਧਾਰ ਤੁਰਿਆ ਫਿਰਦਾ ਸੀ, ਉਹ ਤੇ ਕੰਧਾਰ ਦੇ ਵਿਚ ਫਿਰ ਰਿਹਾ ਸੀ।
ਕਰਤ ਖਰੀਦ ਤੁਰੰਗ ਤਰਲ ਮਨ ਤਰਲਿਆ,
ਔਰ ਕਹਿੰਦੇ ਚੰਚਲ ਘੋੜੇ ਖਰੀਦਣ ਹਿੱਤ ਤੇਰਾ ਮਨ ਜਿਹੜਾ ਉਹ ਚੰਚਲ ਹੋ ਰਿਹਾ ਸੀ।
ਉਰੇ ਵਿਚ ਮਸੀਤ ਨਵੇ ਨਵ ਕਰ ਸਰ ਲਿਆ,
ਔਰ ਕਹਿੰਦੇ ਨੇ ਕਿ ਉਸ ਵੇਲੇ ਝੂਠਾ ਮੂਠਾ ਮਸੀਤ ਦੇ ਵਿਚ ਤੂੰ ਨਿਉਂ ਗਿਆ ਤੇ ਕਦੇ ਉੱਪਰ ਸਿੱਧਾ ਖੜਾ ਹੋ ਗਿਆ।
ਜਨ ਕਰਨੀ ਸੋ ਮੂਲ ਨਾ ਫਿਰ ਔਰ ਮਹਿ ਕਰਾਂ,
ਔਰ ਕਹਿਣ ਲੱਗੇ ਕਿ ਜਿਸ ਨੇ ਨਮਾਜ਼ ਪੜ੍ਹਨੀ ਸੀ ਮੂਲੋਂ ਨਾ ਦਿਲ ਵਿਚ ਫਿਰ ਰੱਖਿਆ, ਭਾਵ ਨਮਾਜ਼ ਤੇ ਮਨ ਕਰਕੇ ਪੜ੍ਹਨੀ ਸੀ ਤੇ ਮਨ ਜਿਹੜਾ ਉਹ ਤੇਰਾ ਵਿਚ ਟਿਕਿਆ ਹੀ ਨਹੀਂ ਹੈ।
ਔ ਬੇਸ ਬੰਦਗੀ ਧਰਿਓ ਦੱਸੋ ਦਿਸ਼ ਮਨ ਫਿਰਾਂ,
ਔਰ ਫਿਰ ਭੇਸ ਜਿਹੜਾ ਉਹ ਤੁਸੀਂ ਬੰਦਗੀ ਦਾ ਧਾਰਨ ਕੀਤਾ ਤੇ ਮਨ ਜਿਹੜਾ ਤੁਹਾਡਾ ਉਹ ਦਸਾਂ ਦਿਸ਼ਾਵਾਂ ਵਿਚ ਤੁਰਿਆ ਫਿਰਦਾ ਹੈ।
ਕਹਿ ਕਾਜੀ ਤੂੰ ਪਾਜ ਬਖਾਨ ਤੋਂ ਡਰ ਨਹੀਂ,
ਔਰ ਕਾਜੀ ਕਹਿੰਦਾ ਕਿ ਤੁਸੀਂ ਝੂਠ ਕਿਉਂ ਬੋਲਦੇ ਹੋ, ਕੀ ਤੁਹਾਨੂੰ ਇਸ ਗੱਲ ਦਾ ਡਰ ਨਹੀਂ ਆਉਂਦਾ ਹੈ।
ਕਰਿਓ ਹਜ਼ੂਰ ਨਵਾਬ ਨਾ ਬੋਲੋ ਸਮਝੀ,
ਔਰ ਕਹਿਣ ਲੱਗੇ ਕਿ ਤੁਹਾਨੂੰ ਕੋਈ ਡਰ ਨਹੀਂ ਆਉਂਦਾ, ਇਹ ਪਤਾ ਨਹੀਂ ਕਿ ਇਸ ਵੇਲੇ ਤੁਸੀਂ ਨਵਾਬ ਦੀ ਹਜ਼ੂਰੀ ਵਿਚ ਖੜੇ ਹੋ।
ਆਨੰਦ ਭਨਹਿ ਖਾਨ ਸਾਚ ਨਾਨਕ ਕਹੇ,
ਔਰ ਫਿਰ ਇਹ ਸੁਣ ਕੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਹਿੰਦੇ ਨੇ ਸੱਚ ਆਖਿਆ ਹੈ।
ਓ ਮਨ ਮਾਮਾ ਗਯੋ ਕੰਧਾਰ ਸਮੇ ਸਜਦੇ ਸਹੇ,
ਇਸ ਗੱਲ ਨੂੰ ਉਹਨੇ ਤਸਲੀਮ ਕਰ ਰਿਹਾ, ਕਹਿੰਦੇ ਨੇ ਭਈ ਨਹੀਂ ਇਹ ਗੱਲ ਨਾਨਕ ਨੇ ਸੱਚ ਕਹੀ ਹੈ ਕਿ ਉਸ ਵੇਲੇ ਸੱਚਮੁੱਚ ਮੇਰਾ ਜਿਹੜਾ ਮਨ ਸੀ ਨਾ ਉਹ ਕੰਧਾਰ ਘੋੜੇ ਖਰੀਦਣ ਵਾਲੇ ਪਾਸੇ ਹੀ ਗਿਆ ਹੋਇਆ ਸੀ। ਇਸ ਗੱਲ ਨੂੰ ਉਹਨੇ ਤਸਲੀਮ ਕਰ ਲਿਆ, ਮੰਨ ਲਿਆ। ਬਾਕੀ ਦਾ ਪ੍ਰਸੰਗ ਜਿਹੜਾ ਆਪਾਂ ਕੱਲ ਦੇ ਦੀਵਾਨ ਵਿਚ ਆਪ ਜੀ ਨਾਲ ਸਾਂਝਾ ਕਰਾਂਗੇ। ਇਸ ਵੇਲੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ। ਆਓ ਸਿੱਖ ਜਗਤ ਦਾ ਮਹਾਨ ਢਾਡੀ ਜਥਾ ਮਾਣਯੋਗ ਗਿਆਨੀ ਨਿਰਮਲ ਸਿੰਘ ਜੀ ਨੂਰ, ਉਹਨਾਂ ਨੇ ਆਪਣੇ ਜਥੇ ਸਮੇਤ ਢਾਡੀ ਵਾਰਾਂ ਦੇ ਇਤਿਹਾਸ ਸਰਵਣ ਕਰਾਉਣਾ। अगला प्रोग्राम मानियो ज्ञानी कुलदीप सिंह जी को सरवण करो। वाहेगुरु जी का खालसा, वाहेगुरु जी की फतेह।